वाहगुरु साहिब दियो हो मैं कितों उपजै कित संजम एह जाए हो मैं एहो हुकम है किरत फिराहे हो मैं दीर्घ रोग है विषमाहे कृपा करे जे अपनी गुर का शब्द कमाल है नानक कह सुनो जनो इत संजम बुख जाहे कृपा करे जे अपनी ता गुर का शब्द कमाहे नानक कह सुनो जनो इत संयम दुख जाहे वाहिगुरु जी का खालसा वाहिगुरु जी की फतेह। गरीब नवाज सतगुरु श्री गुरु ग्रंथ साहिब जी की पावन पवित्र हजूरी विच जुड़ बैठ के गुरु हजूरी विच पहुंच के आप जी जीवन सफल कर रहे हैं। सतगुरु गुरु अंगद देव जी दे इस पावन श्लोक अंदर वार वार साडे जीवन दे एक बहुत लंबे रोग का वर्णन गुरु अंगद देव जी ने किया है। बहुत ही लंबेरा लंबा चलन वाला रोग इस नूं कहा गया। रोगां का कोई अंत नहीं पर धन गुरु ग्रंथ साहिब जी ने जिथे कई रोगों का जिक्र किया है उथे दो रोग सब तो वड्डे दसे जिन्हां विचों दूसरे सारे जन्म लेंदे। एक का नाम इथे लिया जिसनों हौमै दीर्घ रोग है। दीर्घ का अर्थ है वैसे तो इहदा अर्थ वड्डा ही है पर दीर्घ का अर्थ लगेगा जेड़ा लम्मा समा चलन वाला है जेड़ा लगातार रहिंदा क्योंकि जेड़े दूसरे विकार ने पांच विकार गिने ने गुरबाणी विच काम क्रोध लोभ मोह अहंकार उन्हां विचों ये चारे विकार लम्मा समा मन विच नहीं रहिंदे। 24 घंटिया विचों एक घंटा दो घंटे चार इस तों वध नहीं पर जेड़ा हौमै दा रोग है सतगुरु कहिंदे इह लगातार निरंतर एक पल भी मनुख दा पिछा नहीं छड़दा और इत्थों तक भी तजर्बे वाले गुरमुख महापुरशां ने जिन्हां ने कमाईयां कीतियां ने और अंदर दी इस खेड नूं समझण दा यतन कीता है उन्हां दा तजर्बा है कि हौमै इन्ना एक तरह दा बरीक रोग है कि जदों किसी बंदे दा एक कदम परमात्मा दे विच होवे ते एक कदम बाहर होवे हौमै उस एक कदम नूं भी फड़ के रख दी। यानी कि जिन्ना चिर कोई पूरी तरह शब्द विच परमात्मा विच सारे का सारा ही नहीं लीन हुंदा, उतना समा यह होमै जिहड़ी है भेस बदल बदल के बंदे दे जीवन विच टिकी रहिंदी है, कपड़े बदल लैंदी है। इहनू दीर्घ रोग कहिआ, इसे नूं कबीर जी ने कहा कि इहदे वेश बड़े ने होमै, उत्थे माया शब्द वरत्या, माया दे अर्थ होमे है। वो कहिंदे ने कबीर आई मुझे पह अनेक करे कर भेस, ए जिहड़ी होमै है ए जिन्ना चिर जीवन विच रहेगी उतना चिर जिहड़ा भी असी धर्म का साधन करांगे उन्हूं गंधला कर देगी, इहदे विच रोग है। होमै नाल जिहड़ा भी असी कम करांगे इक तों लै के सारे धर्म दे कम भी यह मैले कर देंदी, उन्हां नूं भी थोड़ा जिहा ठीक नहीं रहण देंदी। इस करके एक बड़े महापुरश ने सिख इतिहास के ब्रह्म ज्ञानी ने बाबा जिन्हां नूं बुढ़न शाह कहिंदे, एक भीखन शाह होए ने वाहेगुरु पीर बुद्धू शाह जिन्हां नूं कहिंदे ने, उन्हां ने गुरु कलगीधर पातशाह जी नूं एक सवाल किया सी पौंटा साहिब दी धरती ते कि मैं पांच वक्त का निमाजी हां, रोजे भी रखदा, कुछ बरकतां भी मेरे कोल हैं, मैं लोकां नूं कमां ते कम भी हो जांदे ने, मुरीद भी मेरे बड़े ने, बहुत वधिया कम चलता है, खुदा नाल प्यार भी है, पर मन की भ्रांति नहीं मिटदी। भ्रांति दे अर्थ ने मन विच भटकना नहीं जांदी, उहदे विचों धुआं जिहा निकलदे रहिंदा थोड़ा थोड़ा। फिर दसो कोई राह किहड़ा है? सतगुरु ने कहा कि पीर जी एक कम करके वेख लो, हुण तक तुसीं रब नूं याद कीता अपनी रसना द्वारा ते अपने मन द्वारा, ते मन दे विच रहिंदी होमै। वेखो भावें गुरु साहब कहणगे भी मन जोड़ ते मन नाल जप, पर एक थां ऐसा भी आउंदा जिथे मन नूं भी छड्डे बंदा तां गल बणदी। हुण पीर जी ने सच कहा, कहण लगे महाराज फिर ते गल बड़ी औखी, मन तो बिना मैं किवें खुदा नूं याद करांगा, ध्यान तो बिना किवें करांगा। ते सतगुरु ने फिर बचन किया कहिंदे फिर तू याद कर, मन नूं भी छड़ दे ते शब्द द्वारा याद कर। तीजी अवस्था है शब्द द्वारा। शब्द द्वारा किवें करिए? कहण लगे शब्द नूं बोल ते उहनूं सुण, ज्यों ज्यों बोलेगा ज्यों ज्यों सुनेगा मन विचों खत्म हुंदा जाएगा, मन का खात्मा हुंदा जाएगा। एक दिन ऐसा आवेगा भी बोलण वाला भी वो आप ही होवेगा ते सुनण वाला भी आप। कबीर तू तू करता तू हुआ, उथे जपण वाला रहा ही कोई नहीं, जपण वाला विचों एको एक संसार की एक विधि है। गुरु ग्रंथ साहिब जी ने कही है होर सारियां विधियां बंदे नूं राह विच रोक देंदियां ने, विच मैं अड़ी रहिंदी है, पर सतगुरु ने एक वचन किया कहिंदे आप जप ते अपनी आवाज नूं प्यार नाल सुन, करदा जा इस नूं करदा जा, एक दिन तू अंदरों गवाचन लग पएगा, लीन होण लग पएगा, तेरा अपना आपा टुटता जाएगा जिहड़ा दुख का कारण है। क्योंकि गुरु साहब ने अज कहा इत संजम दुख जाए, यह जिहड़ा लम्मा रोग है ना, वाकई यह गल ठीक है। यह भी कहा गुरु साहब ने रसना नाल जप, पर रसना नाल जपण तो बाद कहा ध्यान नाल जप। जदों ध्यान नाल जपया फिर क्या भी शब्द द्वारा जप, तीजी अवस्था है। जदों बंदा शब्द द्वारा जपेगा ਤੇ ਜਪਣ ਵਾਲਾ ਗੁਆਚਦਾ ਜਾਏਗਾ ਵਿੱਚੇ, ਆਪੇ ਆਵਾਜ਼ ਆਏਗੀ, ਆਪੇ ਸੁਣੀ ਜਾਏਗਾ, ਆਪੇ ਰਹਿ ਜਾਏਗਾ ਸਭ ਕੁਝ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ। ਦੋਵਾਂ ਦੀ ਗੱਲ ਖਤਮ ਹੋ ਗਈ, ਜਦ ਦੇਖਾਂ ਤਦ ਤੂੰ, ਉਦੋਂ ਹਉਮੈ ਮਰੇਗੀ। ਉਹਦੇ ਤੋਂ ਪਹਿਲਾਂ ਪਹਿਲਾਂ ਸੰਸਾਰੀਆਂ ਵਿੱਚ ਤੇ ਹਉਮੈ ਹੈ ਹੀ, ਧਰਮੀਆਂ ਵਿੱਚ ਵੀ ਰਹੇਗੀ, ਉਹਨਾਂ ਦੇ ਵੀ ਆਪਣੇ ਮਸਲੇ ਖੜੇ ਰਹਿਣਗੇ। ਅਮਰੀ ਭੂਮ ਪੈਰ ਘਾ ਲੈ ਕੌਣ, ਇਹਦੇ ਉੱਤੇ ਬੰਦਾ ਜਿਉਂਦਾ ਰਹਿੰਦਾ। ਗੁਰੂ ਸਾਹਿਬ ਨੇ ਹਉਮੈ ਦੀ ਇੱਕ ਬਿਰਤੀ ਦੱਸੀ ਏ ਕਿ ਬੰਦਾ ਸਾਰੀ ਉਮਰ ਕਾਹਦੇ ਵਾਸਤੇ ਲੜਦਾ ਰਹਿੰਦਾ। ਉਹ ਕਹਿੰਦਾ ਮੈਂ ਮੇਰੀ ਜ਼ਮੀਨ ਵਿੱਚ ਕੋਈ ਪੈਰ ਤੇ ਰੱਖ ਕੇ ਵੇਖ, ਇਹ ਉਹਦਾ ਹੰਕਾਰ ਹੈ। ਇਹਦੇ ਅੱਗੋਂ ਲੰਬੇ ਲੰਬੇ ਹੰਕਾਰ ਨੇ ਕਿ ਜਿਹਦੇ ਨਾਲ ਮੇਰਾ ਵਿਰੋਧ ਹੈ ਉਹਨੂੰ ਮੈਂ ਇੱਕ ਵਾਰੀ ਆਪਣੇ ਅੱਗੇ ਨੀਵਾਂ ਕਰਨਾ ਹੈ। ਇਸ ਕੰਮ ਵਿੱਚ ਉਮਰ ਲੰਘ ਜਾਂਦੀ, ਗੁਜ਼ਰ ਜਾਂਦੀ। ਜਿਹੜਾ ਕੰਮ ਕਰਨ ਵਾਲਾ ਸੀ ਉਹ ਨਹੀਂ ਕੀਤਾ, ਉਹਨੂੰ ਵਿੱਚ ਹੀ ਛੱਡ ਦਿੱਤਾ। ਤਾਂ ਇਹ ਸਭ ਕੁਝ ਕਿਉਂ ਹੁੰਦਾ ਹੈ? ਹਉਮੈ ਕਰਕੇ ਤੇ ਇਹਦੇ ਵੇਸ ਬੜੇ ਨੇ, ਦੀਰਘ ਰੋਗ ਲੰਮਾ। ਕਬੀਰ ਜੀ ਕਹਿੰਦੇ ਨੇ ਹਉਮੈ ਕਈ ਵੇਸਾਂ ਵਾਲੀ ਹੈ। ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਵੇਸ, ਕਈ ਵੇਸਾਂ ਵਿੱਚ ਆ ਗਈ। ਇਹ ਬੜੀ ਬਰੀਕ ਹੈ, ਇਹਦੇ ਰੰਗ ਬੜੇ ਨੇ। ਇੱਕ ਰੰਗ ਵਿੱਚ ਤੁਸੀਂ ਪਹਿਚਾਣ ਲਓਗੇ, ਉਸ ਵੇਲੇ ਰੰਗ ਬਦਲ ਜਾਏਗੀ, ਹੋਰ ਰੂਪ ਵਿੱਚ ਆ ਜਾਏਗੀ। ਤਾਂ ਕਈ ਇਹਦੇ ਕੱਪੜੇ, ਕਈ ਇਹਦੇ ਵੇਸ, ਤਾਂ ਇਹਦੇ ਬਾਰੇ ਸਿਰਫ ਤੇ ਸਿਰਫ ਗੁਰੂ ਹੀ ਦੱਸ ਸਕਦਾ ਵੀ ਇਹ ਮਾਇਆ ਹੈ। ਨਹੀਂ ਤੇ ਮਾਇਆ ਤੇ ਸੱਚ ਜਾਣੋ, ਸਾਡੇ ਸੁਣਨ ਵਿੱਚ ਵੀ ਮਾਇਆ, ਜੇ ਅਸੀਂ ਬੋਲਨੇ ਆ ਤੇ ਬੋਲਣ ਵਿੱਚ ਵੀ ਮਾਇਆ ਆ ਜਾਂਦੀ, ਹਉਮੈ ਆ ਜਾਂਦੀ। ਜੇ ਕੁਝ ਲਿਖਿਆ ਤੇ ਲਿਖਣ ਵਿੱਚ ਵੀ ਹਉਮੈ ਤੇ ਮਾਇਆ ਦਾ ਪ੍ਰਕੋਪ ਵੱਧ ਜਾਂਦਾ। ਇਹਦੇ ਵਸਤਰ ਕਈ ਨੇ, ਸਭ ਫਸੇ ਹੋਏ ਨੇ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕੋਈ ਇੱਕ ਅੱਧ ਰੱਸੀ ਅੜਾ ਹੋਰ ਸਗਲੀ ਸਾਧ ਮੁੱਠੀ। ਸਾਨੂੰ ਅੰਦਰ ਨੂੰ ਟਿਕਾਉਂਦਾ ਕਿਉਂ ਨਹੀਂ, ਕੁਝ ਪੂਰਤੀ ਕਿਉਂ ਨਹੀਂ ਹੁੰਦੀ ਬੰਦੇ ਦੀ? ਸਭ ਕੁਝ ਖੜਕਾ ਖੜਕਾਈ ਵਿੱਚ ਲੰਘ ਜਾਂਦਾ, ਕੁਝ ਨਹੀਂ ਨਿਬੜਦਾ, ਕਰ ਕੁਰ ਕੇ ਸਭ ਕੁਝ, ਫਿਰ ਵੀ ਇੱਕ ਅੰਦਰ ਖਾਲੀ ਖਾਲੀ ਜਿਹਾ, ਹਨੇਰੀ ਜਿਹੀ, ਵਿਚੇ ਵਿਚਾਲੇ ਜਿਹਾ ਕੰਮ ਰਹਿ ਜਾਂਦਾ, ਸਿਰੇ ਕੁਝ ਨਹੀਂ ਲੱਗਦਾ, ਕਿਉਂਕਿ ਉਹ ਸਭ ਕੁਝ ਹਉਮੈ ਦਾ ਪਸਾਰਾ ਹੀ ਹੁੰਦਾ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਮੈਂ ਇਹਨਾਂ ਅੱਖਰਾਂ ਨੂੰ ਲੈ ਕੇ ਤੁਰਾਂ ਜਿਹਦੇ ਵਿੱਚ ਕਹਿੰਦੇ ਨੇ ਕਿ ਹਉਮੈ ਕਿੱਥੋਂ ਪੈਦਾ ਹੁੰਦੀ ਏ ਤੇ ਕਿਸ ਤਰੀਕੇ ਦੁਆਰਾ ਖਤਮ ਹੋ ਸਕਦੀ। ਦੋ ਸਵਾਲ ਗੁਰੂ ਸਾਹਿਬ ਨੇ ਕੀਤੇ। ਪਹਿਲਾਂ ਬਚਨ ਕਿਹਾ ਕਿਤ ਸੰਜਮ ਇਹ ਜਾਏ, ਸੰਜਮ ਕਹਿੰਦੇ ਨੇ ਤਰੀਕੇ ਨੇ। ਹੁਣ ਇਹ ਤਾਂ ਪਤਾ, ਆਪਾਂ ਪਹਿਲਾਂ ਵੀ ਦੋ ਦਿਨ ਇਹਦੀ ਵਿਚਾਰ ਕੀਤੀ ਵੀ ਹਉਮੈ ਕੀ ਹੈ, ਉਹ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਦੋ ਦਿਨਾਂ ਦੇ ਵਿੱਚ ਪੜਚੋਲ ਲਿਆ ਵੀ ਹਉਮੈ ਕਿਸ ਨੂੰ ਕਹਿੰਦੇ ਨੇ। ਸੱਤ ਤਰ੍ਹਾਂ ਦੀ ਹੈ, ਕਿਤੇ 14 ਤਰ੍ਹਾਂ ਦੀ ਲਿਖੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹੁਣ ਅੱਜ ਵਿਸ਼ਾ ਇਹ ਹੈ ਕਿ ਕਿਤ ਸੰਜਮ ਦੁੱਖ ਇਹ ਜਾਏ, ਇਹਦਾ ਮਰਨਾ ਕਿਵੇਂ ਹੁੰਦਾ ਹੈ, ਇਹ ਹਉਮੈ ਮਰਦੀ ਕਿਵੇਂ ਹੈ, ਔਰ ਇਹਦੇ ਮਰਮ ਦੀ ਨਿਸ਼ਾਨੀ ਕੀ। ਇਹ ਵੀ ਬੜੀ ਚੰਗੀ ਗੱਲ, ਕਿਉਂਕਿ ਅਸੀਂ ਸਾਰੇ ਐਲਾਨ ਕਰਨੇ ਹਾਂ ਕਿ ਸਾਡੇ ਵਿੱਚ ਕੋਈ ਹਉਮੈ ਨਹੀਂ, ਕੋਈ ਨਹੀਂ ਬਚੇਗਾ ਇਹਦੇ। ਸਭ ਸਾਈਨ ਕਰਕੇ ਦੇਣਗੇ, ਦੱਸੋ ਕਿੱਥੇ ਹੈ ਮੇਰੇ ਵਿੱਚ ਹਉਮੈ, ਤੇ ਉਹਦੀ ਤਸਵੀਰ ਤੇ ਆਉਣੀ ਨਹੀਂ। ਹੋ ਸਕਦਾ ਚਿਹਰਾ ਮੋਹਰਾ ਜਿਹੜਾ ਬੜਾ ਨਿਮਰਤਾ ਵਾਲਾ, ਬੜਾ ਗਰੀਬਾਂ ਵਾਲਾ, ਪੈਰਾਂ ਨੂੰ ਵੀ ਹੱਥ ਲੱਗ ਜਾਣ ਕੋਈ ਫਰਕ ਨਹੀਂ ਪੈਂਦਾ, ਪਰ ਉਹਦੀ ਤਸਵੀਰ ਤੇ ਆਉਣੀ ਨਹੀਂ, ਉਹ ਤੇ ਅੰਦਰ ਲੁਕ ਕੇ ਬੈਠੀ ਹੋਈ ਹੈ। ਤਾਂ ਪਹਿਲਾਂ ਤੇ ਆਦਮੀ ਮੰਨਦੇ ਨਹੀਂ ਕਿ ਮੇਰੇ ਵਿੱਚ ਹਉਮੈ ਹੈ, ਜਦੋਂ ਮੰਨਦਾ ਨਹੀਂ ਤੇ ਉਸ ਤੋਂ ਅੱਗੇ ਫਿਰ ਅਗਲੀ ਗੱਲ ਸ਼ੁਰੂ ਹੁੰਦੀ ਹੈ। ਜੇ ਮੰਨੇਗਾ ਤੇ ਇਹਦੇ ਮਿਟਣ ਦੀ ਸੰਭਾਵਨਾ ਹੈ, ਜੇ ਮੰਨੇਗਾ ਵੀ ਅੰਦਰ ਹੈ ਤੇ ਕੱਢਣ ਦੇ ਉਪਰਾਲੇ ਕੀਤੇ ਜਾ ਸਕਦੇ ਨੇ, ਤਾਂ ਕਿੰਨੀ ਕੁ ਤਰ੍ਹਾਂ ਦੀ ਹਉਮੈ ਤੇ ਕਿਹੜੇ ਸੰਜਮ ਦੁਆਰਾ ਉਹਨੂੰ ਤੋੜਿਆ ਜਾ ਸਕਦਾ, ਉਹਨੂੰ ਖਤਮ ਕੀਤਾ ਜਾ ਸਕਦਾ, ਤੇ ਨਿਸ਼ਾਨੀ ਕੀ ਹੈ ਕਿ ਸਾਡੇ ਵਿੱਚ ਹਉਮੈ ਨਹੀਂ ਰਹੀ। ਮੈਂ ਇੱਕੋ ਹੀ ਸ਼ਬਦ ਛੋਟਾ ਜਿਹਾ ਸਾਂਝਾ ਕਰਦਿਆਂ ਜਿਹਦੇ ਵਿੱਚੋਂ ਸਾਫ਼ ਹੋ ਜਾਏਗਾ ਕਿ ਇਸ ਬੰਦੇ ਦੀ ਹਉਮੈ ਮਰੀ ਹੈ ਜਾਂ ਜਿਉਂਦੀ ਹੈ। ਕਬੀਰ ਜੀ ਨੂੰ ਕਿਸੇ ਪੁੱਛਿਆ, ਸਾਰੇ ਲੋਕ ਕਹਿੰਦੇ ਨੇ ਕਿ ਅਸੀਂ ਤੁਹਾਡੇ ਚਰਨਾਂ ਦੀ ਖਾਕ ਹਾਂ। ਤੇ ਆਮ ਤੌਰ ਤੇ ਦੁਨੀਆਂ ਦੇ ਵਿੱਚ ਜਾਂ ਸਾਡੇ ਵਿੱਚ ਕਹੀਏ, ਸਾਰਿਆਂ ਤੋਂ ਵੱਡਾ ਨੁਕਸ ਇੱਕੋ ਹੀ ਹੈ ਕਿ ਦੁਨੀਆਂ ਦੇ ਜਿੰਨੇ ਔਗੁਣ ਨੇ, ਜਦੋਂ ਬੰਦਾ ਉਹਨਾਂ ਦੀ ਗੱਲ ਕਰਦਾ ਤੇ ਆਪਣੇ ਆਪ ਨੂੰ ਪਾਸੇ ਰੱਖ ਕੇ ਕਰਦਾ ਕਿ ਕੋਈ ਹਾਲ ਨਹੀਂ ਦੁਨੀਆਂ ਦਾ, ਬਹੁਤ ਗਿਰਾਵਟ ਆ ਗਈ ਹੈ, ਸੰਸਾਰ ਦਾ ਹਾਲ ਹੀ ਕੋਈ ਨਹੀਂ ਰਿਹਾ, ਸਾਡੇ ਕਰਮ ਮਾੜੇ ਹੋ ਗਏ। ਪਰ ਉਹ ਅੰਦਰ ਇੱਕ ਥਾਂ ਬਣੀ ਹੋਈ ਹੈ ਜਿਹੜਾ ਇਹ ਸਾਰੀ ਗੱਲ ਦੂਸਰੇ ਸਰੀਰਾਂ ਤੇ ਲਾਈ ਜਾਂਦਾ, ਆਪਣੇ ਆਪ ਨੂੰ ਵਿੱਚੋਂ ਰੱਖਦਾ। ਇਹ ਵੀ ਇੱਕ ਹਉਮੈ ਦਾ ਨਕਸ਼ਾ ਹੈ, ਉਹ ਆਪਣੇ ਵੱਲ ਉਂਗਲ ਆਉਣ ਹੀ ਨਹੀਂ ਦਿੰਦਾ ਮਨ ਜਿਹੜਾ। ਕਬੀਰ ਜੀ ਨੇ ਫਿਰ ਜਵਾਬ ਦਿੱਤਾ ਪੁੱਛਣ ਵਾਲੇ ਨੂੰ, ਕਹਿਣ ਲੱਗੇ ਜਿੱਦਣ ਹਉਮੈ ਮਰ ਗਈ ਨਿਸ਼ਾਨੀ ਤੈਨੂੰ ਇਹ ਦੱਸਦਿਆਂ ਬਸ ਦਿਨ ਰਾਤ ਆਨੰਦ ਹੀ ਬਣਿਆ ਰਹੇਗਾ, ਦਿਨ ਰਾਤ ਆਨੰਦ। ਆਨੰਦ ਦਾ ਅਜੇ ਸਾਨੂੰ ਪਤਾ ਹੀ ਨਹੀਂ ਹੈ ਕੀ, ਉਹ ਜਿੱਦਣ ਆਇਆ ਉਹ ਫਿਰ ਅਗਾ ਛੁੱਟੇਗਾ ਸੰਸਾਰ ਜਿਹੜਾ, ਉਸ ਤੋਂ ਪਹਿਲਾਂ ਨਹੀਂ। ਤਾਂ ਕਬੀਰ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਕਬੀਰ ਜਾਂ ਦਿਨ ਹੋਂ ਮੁਵਾ, ਜਿੱਦਣ ਮੇਰੇ ਅੰਦਰੋਂ ਹਉਮੈ ਮਰੀ ਸੀ ਤਾਂ ਹੋਇਆ ਕੀ, ਕੋਈ ਨਿਸ਼ਾਨੀ ਤੇ ਹੋਣੀ ਚਾਹੀਦੀ ਨਾ, ਪਤਾ ਲੱਗੇ ਵੀ ਇਹ ਤੋਂ ਕੋਈ ਨਿਕਲ ਗਿਆ, ਡਾਂਡ ਤੋੜ ਕੇ ਚਲਾ ਗਿਆ, ਕੁਝ ਨਾ ਕੁਝ ਨਿਸ਼ਾਨੀ ਤਾਂ ਹੋਵੇ ਨਾ, ਕੋਈ ਨਾ ਕੋਈ ਸਿਗਨਲ ਹੋਣਾ ਚਾਹੀਦਾ ਵੀ ਹਉਮੈ ਮਰੀ ਦੀ ਨਿਸ਼ਾਨੀ ਕੀ ਹੈ। ਤਾਂ ਕਬੀਰ ਜੀ ਨੇ ਕਿਹਾ, ਕਬੀਰ ਜਾਂ ਦਿਨ ਹੋਂ ਮੁਵਾ, ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਇਹ ਨਿਸ਼ਾਨੀ ਹੈ ਕਿ ਸੰਗੀ ਦਾ ਅਰਥ ਹੈ ਉਸ ਬੰਦੇ ਦੀਆਂ ਅੱਖਾਂ ਵੀ ਰੱਬ ਨੂੰ ਚੇਤੇ ਕਰਦੀਆਂ ਨੇ, ਉਹਦਾ ਮੂੰਹ ਵੀ ਉਹਨੂੰ ਜਪਦਾ, ਉਹਦੇ ਕੰਨਾਂ ਵਿੱਚ ਵੀ ਉਹਦੀ ਆਵਾਜ਼ ਆਉਂਦੀ ਏ। ਇਹ ਤਾਂ ਗੱਲ ਬੜੀ ਮੋਟੀ ਹੈ, ਕਹਿੰਦੇ ਨੇ ਉਸ ਬੰਦੇ ਦੀ ਇੱਕ ਇੱਕ ਨਾੜੀ ਵਿੱਚ ਉਹਦੀ ਯਾਦ ਚੱਲਣ ਲੱਗ ਪੈਂਦੀ ਹੈ। ਇਹ ਹਉਮੈ ਮਰੀ ਹੋਈ ਦੀ ਨਿਸ਼ਾਨੀ ਹੈ ਕਿ ਇਸ ਬੰਦੇ ਦੇ ਅੰਦਰੋਂ ਹਉਮੈ ਮਰ ਗਈ। ਸੰਗੀ ਭਜੈ ਗੋਬਿੰਦ, ਸੰਗੀ ਦਾ ਮਤਲਬ ਸਰੀਰ ਦੇ ਜਿੰਨੇ ਗਿਆਨ ਇੰਦਰੇ ਨੇ, ਜਿੰਨੇ ਕਰਮ ਇੰਦਰੇ ਨੇ, ਜਿੱਦਣ ਅੰਦਰੋਂ ਉਹ ਨੁਕਸ ਖਤਮ ਹੋ ਗਿਆ ਉਹਦੀ ਨਿਸ਼ਾਨੀ ਇਹ ਹੈ, ਇੱਕ ਇੱਕ ਰੋਮ ਉਹਦਾ ਜਪਣ ਲੱਗ ਪਏਗਾ, ਚੇਤਾ ਕਰਨ ਲੱਗ ਪਏਗਾ, ਯਾਦ ਕਰਨ ਲੱਗ ਪਏਗਾ, ਇਹ ਉਹਦੀ ਨਿਸ਼ਾਨੀ। ਕਿਤ ਸੰਜਮ ਇਹ ਜਾਏ, ਕਿਹੜੀ ਦਵਾਈ ਵਰਤੀਏ, ਤਰੀਕਾ ਕਿਹੜਾ ਵਰਤੀਏ, ਕਿਉਂਕਿ ਦੀਰਘ ਰੋਗ ਦੁੱਖ ਸਭ ਤੋਂ ਵੱਡਾ ਹੈ। ਜਿੰਨਾ ਚਿਰ ਇਹ ਨਹੀਂ ਮਿਟਿਆ, ਛੋਟੇ ਛੋਟੇ ਦੁੱਖ ਮਿਟਾਉਂਦੇ ਹਰ ਰੋਜ਼, ਉਹਨਾਂ ਨਾਲ ਸਵਾਲ ਹੱਲ ਨਹੀਂ ਹੋਣਾ। ਛੋਟੇ ਛੋਟੇ ਦੁੱਖ ਤੇ ਰੋਜ਼ ਮਿਟਾ ਰਹੇ ਹਾਂ, ਨਹੀਂ ਮਿਟਦੇ। ਕਹਿਣ ਲੱਗੇ ਦੋ ਚੀਜ਼ਾਂ ਨੇ ਜਿਹੜੀਆਂ ਹਉਮੈ ਦੇ ਦੁੱਖ ਨੂੰ ਖਤਮ ਕਰ ਸਕਦੀਆਂ ਨੇ, ਉਹ ਦੋ ਚੀਜ਼ਾਂ। ਜਦੋਂ ਉਹ ਦੋ ਵਾਪਰਦੀਆਂ ਨੇ ਬਸ ਹਉਮੈ ਚਲੀ ਗਈ, ਸੋਚਿਆ ਨਹੀਂ ਜਾਂਦੀ, ਸੁਣਿਆ ਵੀ ਨਹੀਂ ਜਾਂਦੀ, ਪਤਾ ਲੱਗ ਜਾਂਦਾ ਸੁਣਨ ਦੇ ਨਾਲ, ਪੜਿਆ ਵੀ ਨਹੀਂ ਜਾਂਦੀ, ਬੁੱਝਣ ਨਾਲ ਜਾਂਦੀ। ਹਉਮੈ ਬੁੱਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਲੂਝੈ। ਇਹਦਾ ਮਤਲਬ ਇੱਕ ਬੜਾ ਪਿਆਰਾ ਨਿਕਲਦਾ, ਹੋ ਸਕਦਾ ਜਿਹੜਾ ਬੰਦਾ ਗਿਆਨ ਨੂੰ ਕਥ ਰਿਹਾ ਹੈ ਜ਼ਰੂਰੀ ਨਹੀਂ ਉਹ ਗਿਆਨੀ ਹੋਵੇ, ਕਿਉਂਕਿ ਗਿਆਨ ਵੀ ਹੋਣਾ ਕਥ ਕਥ ਲੂਝੈ, ਲੂਝੀ ਜਾਂਦਾ ਹੈ। ਤੇ ਦੋ ਚੀਜ਼ਾਂ ਜਦੋਂ ਜ਼ਿੰਦਗੀ ਵਿੱਚ ਆ ਜਾਣ ਤਾਂ ਇਸ ਸੰਜਮ ਦੁਆਰਾ ਬੰਦੇ ਦੀ ਜ਼ਿੰਦਗੀ ਵਿੱਚੋਂ ਹਉਮੈ ਜਿਹੜੀ ਟੁੱਟਣੀ ਸ਼ੁਰੂ ਹੋ ਜਾਂਦੀ, ਖਤਮ ਹੋਣੀ ਸ਼ੁਰੂ ਹੋ ਜਾਂਦੀ, ਮੈਂ ਅੰਦਰੋਂ ਟੁੱਟ ਜਾਂਦੀ। ਔਰ ਜਿੰਨਾ ਚਿਰ ਮੈਂ ਹੈ ਕੰਮ ਨਹੀਂ ਸਿਰੇ ਚੜਦਾ ਕੋਈ ਵੀ। ਗੁਰੂ ਸਾਹਿਬ ਨੇ ਤੇ ਸਪਸ਼ਟ ਕਹਿ ਦਿੱਤਾ ਸੀ, ਕਿਸੇ ਬੰਦੇ ਨੇ ਆ ਕੇ ਬੜੀ ਲੰਬੀ ਲੜੀ ਰੱਖ ਦਿੱਤੀ, ਇਹ ਵੀ ਨਹੀਂ ਕੰਮ ਚੜਦਾ ਸਿਰੇ। ਆਮ ਤੌਰ ਤੇ ਇਹ ਬੜੇ ਜਿਹੜੇ ਨੇ ਸਵਾਲ ਆਉਂਦੇ ਨੇ, ਜਿਹੜੇ ਕੰਮ ਨੂੰ ਜਾਂਦੇ ਆ ਸਿਰੇ ਨਹੀਂ ਚੜਦਾ, ਤਾਂ ਸਾਰਿਆਂ ਦੇ ਨਹੀਂ ਚੜਦਾ, ਜਿਹਨੂੰ ਦੱਸਦੇ ਉਹਨਾਂ ਦਾ ਵੀ ਨਹੀਂ ਚੜਦਾ। ਨਾ ਚੜਨ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ, ਸਰਦਾ ਨਹੀਂ ਪਿਆ ਕਿਸੇ ਦਾ, ਕਿਤੇ ਜਾ ਕੇ ਸੂਈ ਅੜ ਜਾਂਦੀ ਹੈ, ਸਾਰਾ ਕੁਝ ਕਰ ਕਰਾ ਕੇ ਫਿਰ ਫਿੱਕਾ ਜਿਹਾ ਪੈ ਜਾਂਦਾ। ਬੜੇ ਕੰਮ ਕੀਤੇ ਨੇ ਅਸੀਂ ਜ਼ਿੰਦਗੀ ਵਿੱਚ, ਪਰ ਕਿਸੇ ਕੰਮ ਨੇ ਸਾਨੂੰ ਤ੍ਰਿਪਤੀ ਨਹੀਂ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਇਹਦਾ ਕਾਰਨ ਵੀ ਤੇਰੇ ਅੰਦਰਲੀ ਮੈਂ ਹੈ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਔਰ ਜਿਨ੍ਹਾਂ ਨੇ ਥੋੜੇ ਚਿਰ ਵਾਸਤੇ ਕਾਰਜ ਸਾਰ ਲੈਣੇ ਨਾ, ਸਤਿਗੁਰੂ ਨੇ ਕਿਹਾ ਉਹ ਭੁਲੇਖੇ ਵਿੱਚ ਨਾ ਰਹੀ, ਥੋੜੇ ਦਿਨਾਂ ਦੀ ਖੇਡ ਇਹਨੇ ਫਿਰ ਵਿਗੜ ਜਾਣਾ ਹੈ। ਇੱਕ ਕਾਜ ਸਵਾਰਿਆ ਵਿਗੜੇਗਾ ਫਿਰ ਜ਼ਰੂਰੀ ਹੈ, ਉਹਨੇ ਵਿਗੜ ਹੀ ਜਾਣਾ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ। ਜਦੋਂ ਅੰਦਰ ਹਉਮੈ ਆਈ ਕੰਮ ਵਿਗੜ ਗਏ, ਜਦੋਂ ਅੰਦਰੋਂ ਹਉਮੈ ਗਈ ਕੰਮ ਸਬਰ ਨੇ ਸ਼ੁਰੂ ਹੋ ਗਏ। ਇੱਕ ਐਸਾ ਵੀ ਸਰੀਰ ਸਿੱਖ ਇਤਿਹਾਸ ਵਿੱਚ ਆਇਆ ਜਿਹਨੂੰ ਗੁਰੂ ਨੇ ਬੜਾ ਪਿਆਰ ਕੀਤਾ ਸੀ। ਇਸ ਲਈ ਸਿਆਣੇ ਕਹਿੰਦੇ ਨੇ ਭਾਵੇਂ ਗੁਰੂ ਤੈਨੂੰ ਆਪਣੇ ਬਰਾਬਰ ਬਿਠਾ ਦੇ ਪਰ ਖਿਆਲ ਰੱਖੀ ਉੱਥੇ ਵੀ ਖਤਰਾ ਹੈ। ਗੁਰੂ ਦੇ ਨੇੜੇ ਹੋਣਾ ਬੜੀ ਸੁਚੇਤਤਾ ਦੀ ਮੰਗ ਕਰਦਾ ਹੈ। ਆਮ ਬੰਦੇ ਕੋਲ ਤਾਂ ਕੁਝ ਵੀ ਨਹੀਂ, ਗੁਰੂ ਕੋਲ ਤੇ ਗੁਰੂ ਦੇ ਬਖਸ਼ੇ ਹੋਏ ਦੇ ਕੋਲ ਰਹਿਣਾ ਇਹ ਸ਼ੇਰ ਨਾਲ ਮਿੱਤਰਤਾ ਹੈ। ਖਿਆਲ ਰੱਖਣਾ ਸ਼ੇਰ ਨਾਲ ਮਿੱਤਰਤਾ ਹੈ। ਜੇ ਤੇ ਸ਼ੇਰ ਮਿੱਤਰ ਰਿਹਾ ਤੇ ਨੇੜੇ ਕੋਈ ਨਹੀਂ ਆਉਂਦਾ, ਤੇ ਜੇ ਸ਼ੇਰ ਦੀ ਕਰ ਦਿੱਤੀ ਗੁਸਤਾਖੀ ਪਲ ਇੱਕ ਹੀ ਲਾਏਗਾ ਉਹ। ਜਿਹੜਾ ਵੱਡੇ ਦੇ ਕੋਲ ਰਹੇ ਉਹਦੇ ਅੱਗੇ ਸਾਰੇ ਝੁਕਦੇ ਨੇ। ਤਾਂ ਜਦੋਂ ਗੁਰੂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛ ਲਿਆ ਉਹਨੂੰ ਨਾਮ ਤੇਰਾ ਕੀ ਹੈ, ਤਾਂ ਜਵਾਬ ਦਿੱਤਾ ਸੀ ਜੋਗਾ ਹੈ। ਕੋਈ ਸਮਾਂ ਹੀ ਇਹੋ ਜਿਹਾ ਬਣਿਆ ਕਿ ਸਤਿਗੁਰੂ ਤਰਸ ਵਿੱਚ ਆ ਗਏ, ਕਿਤੇ ਜੋਗਾ ਤੇ ਉਹਨੂੰ ਵੀ ਮਤ ਦੇ ਦਿੱਤੀ ਉਧਰੋਂ ਵੀ ਬੋਲਣਾ ਕੀ ਹੈ, ਸਮਝ ਦੇ ਦਿੱਤੀ, ਉਹਦੇ ਅੰਦਰ ਵੀ ਗਿਆਨ ਭਰ ਦਿੱਤਾ। ਤੇ ਗਿਆਨ ਕੀ ਸੀ, ਉਹਨੇ ਸ਼ਬਦ ਕਹਿ ਦਿੱਤੇ ਜੀ ਤੇਰੇ ਜੋਗਾ ਤੁਹਾਡੇ ਜੋਗਾ। ਸਤਿਗੁਰਾਂ ਨੇ ਕਿਹਾ ਇਹ ਬੰਦਾ ਬਾ ਕਮਾਲ ਹੈ, ਬਾ ਲਫ਼ਜ਼ ਹੈ, ਲਫ਼ਜ਼ ਵੀ ਬੜੇ ਪਿਆਰੇ ਨੇ, ਬੜੀ ਤਰਤੀਬ ਦਿੱਤੀ ਹੋਈ। ਮੈਂ ਇਧਰੋਂ ਗੱਲ ਕਹੀ ਹੈ ਤੇ ਉਸੇ ਵੇਲੇ ਜਵਾਬ ਦੇ ਦਿੱਤੇ। ਸਤਿਗੁਰੂ ਨੇ ਕਿਹਾ ਫਿਰ ਜੋਗਿਆ ਜੇ ਤੂੰ ਮੇਰੇ ਜੋਗਾ ਤੇ ਹੁਣ ਮੈਂ ਤੇਰੇ ਜੋਗਾ, ਭਾਵ ਹੁਣ ਮੇਰੀ ਜ਼ਿੰਮੇਵਾਰੀ ਹੈ ਤੇਰੇ ਜੀਵਨ ਵਿੱਚ। ਸਮਾਂ ਲੰਘ ਗਿਆ, ਜੋਗਾ ਜਵਾਨ ਹੋ ਗਿਆ, ਵਿਆਹ ਸ਼ਾਦੀ ਵਾਸਤੇ ਘਰ ਦੇ ਲੈਣ ਵਾਸਤੇ ਆਉਂਦੇ ਨੇ, ਉਹ ਜਾਂਦਾ ਨਹੀਂ। ਤਿਆਗ ਇੰਨਾ ਵੱਧ ਗਿਆ ਪਿਆਰ ਕਰਕੇ ਗੁਰੂ ਨਾਲ ਕਿ ਸ਼ਾਦੀ ਵੀ ਭੁੱਲ ਗਈ, ਕੁਝ ਵੀ ਚੰਗਾ ਨਹੀਂ ਲੱਗਦਾ। ਪਰ ਅਖੀਰ ਨੂੰ ਸਤਿਗੁਰੂ ਨੇ ਹੁਕਮ ਕੀਤਾ ਚਲਾ ਜਾ। ਇੱਕ ਪਾਸੇ ਉਹਨੂੰ ਤੋਰਿਆ ਤੇ ਉਹਦੇ ਦੋ ਮੀਲ ਪਿੱਛੇ ਇੱਕ ਸਿੱਖ ਨੂੰ ਚਿੱਠੀ ਲਿਖ ਕੇ ਤੋਰ ਦਿੱਤਾ ਤੇ ਸਮਝਾ ਦਿੱਤਾ। ਕਹਿਣ ਲੱਗੇ ਜਦੋਂ ਲਾਵਾਂ ਸ਼ੁਰੂ ਹੋਣ ਚਿੱਠੀ ਇਹਦੇ ਅੱਗੇ ਕਰ ਦੇ। ਉਹਦੇ ਉੱਤੇ ਲਿਖ ਦਿੱਤਾ ਸੀ ਗੁਰੂ ਦਾ ਹੁਕਮ ਹੈ ਜੋ ਕੁਝ ਕਰਨ ਲੱਗਾ ਵਿੱਚ ਹੀ ਛੱਡ ਦੇ, ਛੱਡ ਕੇ ਆ ਜਾ। ਇਹ ਹੈ ਕਸਵੱਟੀ ਗੁਰੂ ਦੀ। ਜਿੰਨਾ ਕਿਸੇ ਨੂੰ ਵੱਡਾ ਕਰਨਾ ਹੁੰਦਾ ਨਾ ਉਨਾ ਹੀ ਉਸ ਨੂੰ ਉੱਤ ਪਾਉਂਦਾ ਬਹੁਤ ਜ਼ਿਆਦਾ। ਇਹ ਵੀ ਇੱਕ ਕੁਦਰਤ ਦਾ ਨਿਯਮ। ਜਿੰਨਾ ਕਿਸੇ ਨੂੰ ਥੋੜਾ ਜਿਹਾ, ਔਰ ਇਹ ਕਿਸੇ ਦੇ ਵੱਡੇ ਹੋਣਾ ਕੋਈ ਉਹਦੀ ਆਪਣੀ ਗੱਲ ਨਹੀਂ ਹੁੰਦੀ, ਇਹ ਵੀ ਗੁਰੂ ਚੁਣਦਾ ਵੇਖ ਲੈਂਦਾ ਨਾ। ਜਿਵੇਂ ਭੱਠੇ ਵਾਲੇ ਮਿੱਟੀ ਖਰੀਦਦੇ ਨਾ ਪਹਿਲਾਂ, ਧਿਆਨ ਦਿਓ, ਜਿਨ੍ਹਾਂ ਨੇ ਭੱਠਾ ਲਾਉਣਾ ਹੁੰਦਾ ਉਹ ਪਿੰਡ ਦੇ ਕਈ ਪਾਸੇ ਜਾ ਕੇ ਮਿੱਟੀ ਹੱਥ ਵਿੱਚ ਮਲ ਮਲ ਕੇ ਵਹਿੰਦੇ ਨੇ ਵੀ ਕਿਹੜੀ ਮਿੱਟੀ ਦੀ ਇੱਟ ਚੰਗੀ ਪੱਕੇਗੀ। ਸਾਰੇ ਲੋਕਾਂ ਨੂੰ ਸਤਿਗੁਰੂ ਵੀ ਨਹੀਂ ਚੁਣ ਸਕਦੇ, ਸੱਚ ਹੈ, ਨਹੀਂ ਚੁਣਿਆ ਜਾ ਸਕਦਾ। ਇਹ ਸਿਰਫ ਉਹ ਮਿੱਟੀ ਚੁਣਦੇ ਨੇ ਵੇਖ ਵੇਖ ਕੇ ਵੀ ਕੱਲ ਨੂੰ ਤਪਾਉਣਾ ਇੱਟ ਕਿਵੇਂ ਦੀ ਬਣੇਗੀ, ਤਜਰਬਾ ਹੁੰਦਾ। ਇਸ ਤਰ੍ਹਾਂ ਗੁਰੂ ਜੀ ਨੂੰ ਚੁਣੇ ਸਿੱਖ ਦੀ ਆਪਣੀ ਮਿਹਨਤ ਨਹੀਂ ਹੁੰਦੀ, ਉਹਦੀ ਅੰਦਰਲੀ ਮਿੱਟੀ ਨੂੰ ਗੁਰੂ ਵੀ ਵੇਖ ਲੈਂਦਾ ਵੀ ਇੱਟ ਕਿਵੇਂ ਦੀ ਪੱਕੇਗੀ ਇਹਦੀ। ਨਹੀਂ ਤੇ ਆਮ ਮਿੱਟੀਆਂ ਨੂੰ ਤੇ ਹੱਥ ਹੀ ਨਹੀਂ ਲਾਉਂਦਾ, ਆਓ ਜੀ ਤੇ ਜਾਓ ਜੀ, ਮੌਜ ਕਰੋ, ਲੰਗਰ ਪਾਣੀ ਛਕੋ, ਜਲੇਬ ਖਾਓ, ਘਰ ਜਾਓ, ਕੁਝ ਨਹੀਂ ਹੈ ਇਸ ਮਿੱਟੀ ਦੇ ਅੰਦਰ। ਤਾਂ ਉਹ ਵੇਖ ਲੈਂਦਾ ਕਿਸ ਮਿੱਟੀ ਵਿੱਚ ਮਸ ਹੈ ਕਿ ਇਹਦੇ ਭਾਂਡੇ ਵਿੱਚ ਲਾਲੀ ਆ ਸਕਦੀ ਕਿ ਇਹਦੇ ਭਾਂਡੇ ਵਿੱਚ ਤਰੇੜ ਨਹੀਂ ਆਵੇਗੀ, ਜੀਵਨ ਮਿਲ ਸਕਦਾ। ਜੋਗੇ ਨੂੰ ਚੁਣ ਲਿਆ ਸੀ, ਬੰਦਾ ਚੰਗਾ ਸੀ, ਤਾਂ ਚਿੱਠੀ ਵਾਲਾ ਵੀ ਆ ਗਿਆ, ਲਾਵਾਂ ਸ਼ੁਰੂ ਹੋਣ ਲੱਗੀਆਂ, ਅੱਗੇ ਕਰ ਦਿੱਤਾ। ਕਈਆਂ ਨੇ ਵੀ ਕਿਹਾ ਇੱਕ ਲਾਂ ਹੋ ਵੀ ਗਈ ਸੀ। ਚਲੋ ਕੁਝ ਵੀ ਹੋਵੇ, ਜਦੋਂ ਅੰਦਰ ਹੀ ਆ ਗਿਆ ਤੇ ਲਾਵਾਂ ਸ਼ੁਰੂ ਹੋ ਹੀ ਗਈਆਂ, ਭਾਵੇਂ ਇੱਕ ਨਾਂ ਵੀ ਹੋਈ ਹੋਵੇ। ਅੱਗੇ ਕਰ ਦਿੱਤਾ ਪੱਲਾ ਹੱਥ ਵਿੱਚ, ਇੱਕ ਪਾਸੇ ਗੁਰੂ ਦੀ ਚਿੱਠੀ ਤੇ ਇੱਕ ਪਾਸੇ संसार दा पल्ला ਇਹ ਬਿਲਕੁਲ ਸੱਚ ਹੈ। ਚੀਜ਼ਾਂ ਦੋਵੇਂ ਇਕੱਠੀ ਹੱਥਾਂ ਵਿਚ ਆ ਜਾਂਦੀਆਂ ਨੇ, ਹੁਣ ਉਥੇ ਫੈਸਲਾ ਕਿੰਨੇ ਕਰਨਾ, ਚਿੱਠੀ ਛੱਡਣੀ ਹੈ ਕਿ ਪੱਲਾ ਛੱਡਣਾ, ਇੱਕ ਪਾਸੇ ਪੱਲਾ ਛੱਡਣਾ ਤੇ ਹਜ਼ਾਰਾਂ ਲੋਕਾਂ ਦੀ ਵਿਰੋਧਤਾ ਹੈ, ਇੱਕ ਪਾਸੇ ਚਿੱਠੀ ਛੱਡਣੀ ਹੈ ਤੇ ਲੋਕ ਪਰ ਲੋਕ ਵਿਚ ਥਾਂ ਨਹੀਂ ਮਿਲਣੀ। ਦੋਵੇਂ ਗੱਲਾਂ ਨੇ ਜੋਗੇ ਦੇ ਅੰਦਰ ਕਲਗੀਆਂ ਵਾਲੇ ਦੇ ਸ਼ਬਦ ਵਸ ਚੁੱਕੇ ਸਨ ਕਿ ਤੂੰ ਮੇਰੇ ਜੋਗਾ, ਉਨ੍ਹਾਂ ਨੇ ਅੰਦਰੋਂ ਸ਼ਲਫ਼ ਦਿੱਤਾ, ਅੰਦਰੋਂ ਧੱਕਾ ਮਾਰਿਆ, ਛੱਡ ਕੇ ਜੋਗਿਆ ਇਸ ਪੱਲੇ ਨੂੰ। ਹੈ ਚੰਗੀ ਗੱਲ ਦੁਨੀਆਂ ਦੀ ਕਾਰ ਨਿਭਾਉਣੀ, ਪਰ ਇੱਥੇ ਪੱਲੇ ਅਖੀਰ ਨੂੰ ਛੋਟੀ ਜਾਇਆ ਕਰਦੇ ਨੇ, 10 ਸਾਲ ਪਹਿਲਾਂ ਛੱਡ ਦੇ ਤਾਂ ਕੀ ਹੈ, ਛੱਡ ਦਿੱਤਾ, ਚਿੱਠੀ ਲੈ ਕੇ ਤੁਰ ਪਿਆ। ਹੁਣ ਦੂਜੀ ਗੱਲ ਜਿਹੜੀ ਮੈਂ ਕਰ ਰਿਹਾ ਸਾਂ, ਹਉਮੈ ਜਿਹੜੀ ਹੈ ਨਾ, ਇੰਨੀ ਖਤਰਨਾਕ ਚੀਜ਼ ਹੈ ਕਿ ਆਦਮੀ ਨੂੰ ਬਿਲਕੁ�ਲ ਨੇੜੇ ਜਾ ਕੇ ਤਿਲਕਣ ਤੇ ਮਜਬੂਰ ਕਰਦਾ। ਛੋਟੀ ਗੱਲ ਨਹੀਂ, ਤਿਆਗ ਵੀ ਛੋਟਾ ਨਹੀਂ ਭਾਈ ਜੋਗੇ ਦਾ। ਹਉਮੈ ਕਿੱਥੋਂ ਉਪਜੈ, ਇਹ ਪੈਦਾ ਕਿੱਥੋਂ ਹੁੰਦੀ ਹੈ? ਹਉਮੈ ਜਿਹੜੀ ਹੈ ਪਾਪ ਵਿੱਚੋਂ ਘੱਟ ਪੈਦਾ ਹੁੰਦੀ ਹੈ, ਪੁੰਨ ਵਿੱਚੋਂ ਜ਼ਿਆਦਾ ਪੈਦਾ ਹੁੰਦੀ ਹੈ, ਖਿਆਲ ਰੱਖਣਾ। ਇਸ ਲਈ ਕਦੀ ਸੰਸਾਰੀਆਂ ਦੀ ਸਭਾ ਵਿੱਚ ਹਉਮੈ ਦੀ ਵਿਆਖਿਆ ਨਹੀਂ ਹੁੰਦੀ, ਬੜੀ ਘੱਟ ਹੈ, ਕਿਉਂਕਿ ਉਹਨਾਂ ਨੇ ਹਉਮੈ ਕਰਨੀ ਕੀ ਹੈ, ਉਹ ਤਾਂ ਇੱਕ ਮਹੀਨਾ ਪਾਪ ਕਰਨਗੇ ਤੇ ਮਹੀਨੇ ਬਾਅਦ ਸੰਗਰਾਂਦ ਨੂੰ ਆਉਣਗੇ ਨਾ, ਹਉਮੈ ਕਿੱਥੋਂ ਕਰਨਗੇ? ਇੱਕ ਮਹੀਨਾ ਸ਼ਰਾਬ ਪੀਤੀ, ਝੂਠ ਬੋਲਿਆ, ਜੇਬਾਂ ਕੱਟੀਆਂ, ਤਾਂ ਬਾਹਰਲੀ ਡਿਉਢੀ ਵਿੱਚੋਂ ਵਿਚਾਰੇ ਨੱਕ ਰਗੜਦੇ ਆਉਂਦੇ ਨੇ, ਰਗੜੀ ਜਾਂਦੇ ਨੇ, ਬਖਸ਼ ਲੈਣਾ, ਕਿਰਪਾ ਕਰਨੀ, ਕਿਉਂ? ਕਿਉਂਕਿ ਕੋਈ ਪਾਪ ਕੀਤੇ ਨੇ, ਉਹਨਾਂ ਦੇ ਅਸਰ ਹਉਮੈ ਨਹੀਂ ਹੋ ਸਕਦੀ, ਤਾਂ ਹਉਮੈ ਕਿਹਨੂੰ ਹੁੰਦੀ, ਕਿਤੇ ਕੋਈ ਸੰਭਾਵਨਾ? ਤਾਂ ਧਾਰਮਿਕ ਦੁਨੀਆਂ ਦੇ ਵਿੱਚ ਹਉਮੈ ਦੀ ਵਿਆਖਿਆ ਤਾਂ ਕੀਤੀ ਹੈ ਗੁਰੂ ਸਾਹਿਬ ਨੇ, ਕਿਉਂਕਿ ਧਾਰਮਿਕ ਬੰਦੇ ਵਿੱਚ ਹਉਮੈ ਜਲਦੀ ਆ ਸਕਦੀ ਹੈ, ਉਹਨੂੰ ਜਲਦੀ ਸੁਚੇਤ ਕੀਤਾ ਹੈ। ਔਰ ਇਹ ਤਾਂ ਜਿਵੇਂ ਜ਼ਿੰਮੇਦਾਰ ਝੋਨਾ ਲਾਉਂਦਾ ਨਾ, ਲਾਉਂਦਿਆਂ ਸਾਰ ਸਿਉਂਕ ਵਾਲੀ ਦਵਾਈ ਪਾ ਦਿੰਦਾ, ਕਿਉਂਕਿ ਇਹਨੇ ਨਾਲ ਹੀ ਚਿੰਬੜ ਜਾਣਾ ਤੁਰਨ ਤੋਂ ਪਹਿਲਾਂ। ਇਸ ਕਰਕੇ ਕਿਹਾ ਵੀ ਗੁਰੂ ਦੇ ਵਿਚਾਰ ਨਾਲ ਸੰਗਤ ਨਾਲ ਜ਼ਰੂਰ ਜੁੜ। ਤਾਂ ਹਉਮੈ ਦੀ ਜ਼ਿਆਦਾ ਖਤਰਾ ਧਾਰਮਿਕ ਬੰਦੇ ਨੂੰ ਹੈ, ਜਿਹੜਾ ਪੁੰਨ ਕਰਦਾ ਹੈ, ਜਿਹੜਾ ਚੰਗਾ ਕੰਮ ਕਰਦਾ ਹੈ, ਚੰਬੜ ਜਾਏਗੀ ਨਾਲ, ਅੰਦਰ ਬਣ ਜਾਏਗੀ ਗੱਲ। ਸਾਡੇ ਵਰਗਾ ਹੈਂਡ ਤਾਂ ਲੋਕ ਬੜੇ, ਸਭ ਠੀਕ ਕਰ ਦਿੱਤਾ, ਅਸੀਂ ਧਾਂਕ ਜਮਾ ਦਿੱਤੀ ਹੈ ਦੁਨੀਆਂ ਵਿੱਚ, ਇਹ ਬੜਾ ਵੱਡਾ ਨੁਕਸਾਨ ਹੋ ਜਾਂਦਾ। ਕਈ ਵਾਰੀ ਗੁਰੂ ਤਰਸ ਕਰਕੇ ਸਾਰਾ ਕੁਝ ਲਿੰਬ ਪੋਚ ਦਿੰਦਾ ਹੈ ਵਧੀਆ, ਸਾਡੀ ਜ਼ਿੰਦਗੀ ਦਾ ਬਣਾ ਦਿੰਦਾ ਐਨ, ਉਸ ਤੋਂ ਧੋਣ ਲੱਗ ਪੈਂਦੀ, ਲੋਕ ਵੀ ਝੁੱਕ ਜਾਂਦੇ ਨੇ ਵੀ ਕੋਈ ਵੀ ਇਹਦੇ ਵਿੱਚ ਤਰੇੜ ਨਹੀਂ। ਉੱਥੇ ਬੰਦੇ ਦਾ ਇੱਕ ਖਤਰਨਾਕ ਪੁਆਇੰਟ ਹੁੰਦਾ, ਉਹ ਕਹਿੰਦਾ ਸਾਡੇ ਵਰਗਾ ਕੋਈ ਨਹੀਂ ਧਾਰਮਿਕ, ਬਸ ਇਹ ਗੱਲ ਆਈ ਨਹੀਂ। ਇਹ ਨਹੀਂ ਕਿ ਉੱਥੇ ਗੁਰੂ ਆਪਣਾ ਹੱਥ ਖਿੱਚ ਲੈਂਦਾ, ਅਸਲ ਵਿੱਚ ਜਿੱਥੇ ਹਉਮੈ ਹੁੰਦੀ ਹੈ, ਗੁਰੂ ਕੰਮ ਤੇ ਕਰਨ ਜਾਂਦਾ ਸਿੱਖ ਦੀ ਜ਼ਿੰਦਗੀ ਵਿੱਚ, ਪਰ ਉਹਨੂੰ ਕੰਮ ਕਰਨ ਵਾਸਤੇ ਰਾਹ ਨਹੀਂ ਮਿਲਦਾ, ਅੱਗੇ ਅੜਚਣ ਆ ਜਾਂਦੀ ਸਤਿਗੁਰੂ ਨੂੰ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਠਾਏ। ਵੇਖੋ ਜਹਾਜ਼ ਦਾ ਪਾਇਲਟ ਭਾਵੇਂ ਕਿੱਡਾ ਸਿਆਣਾ ਹੋਵੇ, ਉਹ ਉਤਾਰਨ ਲੱਗਦਾ ਫਿਰ ਜਵਾਬ ਦੇ ਦਿੰਦਾ, ਕਹਿੰਦਾ ਨਹੀਂ ਉਤਰ ਸਕਦੇ, ਕਿਉਂ? ਪੱਟੀ ਵੀ ਠੀਕ ਹੈ, ਜਹਾਜ਼ ਵੀ ਠੀਕ ਹੈ, ਪਾਇਲਟ ਵੀ ਚੰਗਾ ਸਿਆਣਾ ਹੈ। ਪੁੱਛਿਆ ਕਿਉਂ ਨਹੀਂ ਉਤਾਰਦਾ, ਉਹ ਕਹਿੰਦਾ ਧੁੰਦ ਜੰਮੀ ਹੋਈ ਹੈ ਉੱਤੇ, 2-2 ਫੁੱਟ ਦਿਸਦਾ ਨਹੀਂ ਪੱਟੀ ਕਿੱਥੇ, ਧੁੰਦ ਆ ਗਈ, ਧੁੰਦ ਵਿੱਚ ਕਿੱਥੇ ਉਤਾਰਾਂ, ਐਕਸੀਡੈਂਟ ਹੋ ਸਕਦਾ। ਤਾਂ ਜਦੋਂ ਸਿੱਖ ਦੀ ਜ਼ਿੰਦਗੀ ਵਿੱਚ ਹਉਮੈ ਦੀ ਧੁੰਦ ਪੈ ਜਾਂਦੀ, ਉਹ ਕਹਿੰਦਾ ਮੈਂ ਕਰ ਦਿੱਤਾ ਸਭ ਕੁਝ, ਉੱਥੇ ਧੁੰਦ ਪੈ ਜਾਂਦੀ ਏ। ਗੁਰੂ ਆਪਣੀ ਬਖਸ਼ਿਸ਼ ਲੈ ਕੇ ਵਾਰ ਵਾਰ ਟਰਾਈ ਲੈਂਦਾ ਕਿ ਉਤਾਰਦਿਆਂ ਬਖਸ਼ਿਸ਼ ਇਹਦੇ ਜੀਵਨ ਵਿੱਚ ਵਾਰ ਵਾਰ, ਪਰ ਨਹੀਂ ਉਤਾਰ ਸਕਦਾ, ਧੁੰਦ ਪਈ ਹੋਈ ਹੈ, ਦਿਸਦਾ ਹੀ ਕੁਝ ਨਹੀਂ। ਤਾਂ ਹੀ ਭਾਈ ਗੁਰਦਾਸ ਜੀ ਨੇ ਕਿਹਾ ਸੀ ਧੁੰਦ ਦੇ ਅਰਸਨ ਹਉਮੈ, ਜਿਹਦੇ ਜੀਵਨ ਵਿੱਚ ਗੁਰੂ ਪ੍ਰਗਟ ਹੋ ਗਿਆ ਧੁੰਦ ਨੂੰ ਵੀ ਉਤਾਰ ਸਕਦਾ, ਕਿਰਪਾ ਕਰ ਸਕਦਾ। ਤਾਂ ਹਉਮੈ ਜਿਹੜੀ ਹੈ ਗੁਰੂ ਨੂੰ ਕੰਮ ਨਹੀਂ ਕਰਨ ਦਿੰਦੀ, ਨਹੀਂ ਹੋ ਸਕੇਗਾ, ਸੱਚਾਈ ਹੈ, ਇਹ ਕੰਮ ਸਿੱਖ ਨਹੀਂ ਕਰਨਾ, ਸੱਚ ਜਾਣੋ। ਸਾਰੇ ਕੰਮ ਸਿੱਖ ਕਹਿ ਸਕਦਾ ਵੀ ਮੈਂ ਕੁਝ ਨਹੀਂ ਕਰਨਾ, ਮੈਂ ਕੁਝ ਨਹੀਂ ਕਰਨਾ, ਬਿਲਕੁਲ ਠੀਕ ਹੈ, पर एक गल याद रखियो, होमे ना करना सिख का कम है, ये गुरु का कम नहीं। जे इधर विचार ना किया असी गुरु के राह लत अड़ा के खड़े हो जाएंगे, कम नहीं कर सकेंगे, वो नहीं कम कर सकता। इस करके धार्मिक बंदे भी कम करने वाले मनुख के हंकार आने की संभावना ज्यादा है। इस करके एक सूफी फकीर ने एक अपने मुरीद नू 10 साल तक इबादत सिखाई, 10 साल उदा मुरीद उदे पिछे फिरदा रहा, उदे कपड़े धोंदा रहा, उनू भोजन छकाउंदा रहा, उदे पैर धोंदा रहा, दिन रात नींद गवा के। ते मुरीद नू एक लत सी, एक आदत सी, बड़ी प्रबल कि वह शराब पींदा सी, ता सहजे सहजे छुट गई। इहदा जिहड़े लंबे रोग हुंदे ने इहदा इलाज साध संगति, होर कुछ नहीं, कोल ही रहना पएगा, होर कोई तरीका है नहीं। जब तप ते उत्ते कम करदे ने, कोल रहना जरूरी, जिन्ना कोल रहो गुरु दे नेड़े रहो। ता उत्थे जदों वह छुट गया ते कंचन हो गया, उहदा अंदर धुप गया, इबादत सफल होण लग पई, रस आउण लग पिया, अंदर टिकण लग पिया उहदे मुरीद दा। ਤਾਂ ਜਦੋਂ ਉਹਦੇ ਮੁਰਸ਼ਿਦ ਨੇ ਉਸ ਸੂਫੀ ਫਕੀਰ ਨੇ ਵੇਖਿਆ ਨਾ ਵੀ ਇਹ ਤਾਂ ਧਿਆਨ ਤਾਂ ਇਹਦਾ ਸਿੱਧਾ ਜੁੜਦਾ ਹੁਣ ਖੁਦਾ ਦੇ ਨਾਲ, ਬੜਾ ਖੁਸ਼ ਹੋਇਆ। ਕਿਉਂਕਿ ਗੁਰੂ ਨੂੰ ਇੰਨੀ ਖੁਸ਼ੀ ਹੁੰਦੀ ਹੈ ਜਿੱਦਣ ਕੋਈ ਸਿੱਖ ਸਿਰੇ ਚੜ੍ਹਦਾ, ਜਿੰਨਾ ਇੱਕ ਬਾਂਝ ਮਾਂ ਵੱਲ ਪੁੱਤਰ ਹੁੰਦਾ ਜਿਹਦੇ ਘਰ ਔਲਾਦ ਨਹੀਂ ਨਾ ਹੁੰਦੀ, ਉਹਦੇ ਘਰ ਪੁੱਤਰ ਜਨਮ ਲਵੇ, ਜਿੰਨਾ ਹੀ ਖੁਸ਼ੀ ਉਸ ਮਾਂ ਨੂੰ ਹੁੰਦੀ ਹੈ, ਇੰਨੀ ਖੁਸ਼ੀ ਉਸ ਵੇਲੇ ਗੁਰੂ ਨੂੰ ਹੁੰਦੀ ਹੈ ਜਿੱਦਣ ਕੋਈ ਸਿੱਖ ਸਿਰੇ ਚੜ ਜਾਂਦਾ, ਜੁੜ ਜਾਂਦਾ, ਕੋਈ ਮਿਲ ਜਾਂਦਾ, ਤਾਂ ਉਹ ਬੜਾ ਖੁਸ਼ ਹੋਇਆ। ਪਰ ਨਾਲ ਫਿਕਰ ਵੀ ਆ ਗਿਆ, ਜੁੜ ਤਾਂ ਚੱਲੈ, ਹੁਣ ਕਿਤੇ ਸ਼ੌਂਕ ਨਾ ਲੱਗ ਜਾਏ, ਕਿਤੇ ਬਿਮਾਰੀ ਨਾ ਲੱਗ ਜਾਏ, ਅਜੇ ਪੱਕਾ ਨਹੀਂ, ਅਜੇ ਇਹਨੂੰ ਰੋਗ ਲੱਗ ਸਕਦਾ, ਹਉਮੈ ਆ ਜਾਣੀ ਏ। ਨਾਲੇ ਬੜੇ ਡਿੱਗੇ ਜੀਵਨ ਵਿੱਚੋਂ ਆਇਆ, ਗਲੀਚ ਜੀਵਨ ਵਿੱਚੋਂ ਆਇਆ, ਸ਼ਰਾਬੀ ਸੀ, ਕਬਾਬੀ ਸੀ, ਵਿਕਾਰੀ ਸੀ, ਹੁਣ ਤਾਂ ਬ੍ਰਹਮ ਗਿਆਨ ਦੇ ਦਰਵਾਜ਼ੇ ਦੇ ਬਿਲਕੁਲ ਨੇੜੇ ਚਲਾ ਗਿਆ, ਕਿਤੇ ਹਉਮੈ ਨਾ ਆ ਜਾਏ। ਤਾਂ ਇੱਕ ਦਿਨ ਉਹ ਮੁਸੱਲਾ ਲੈ ਕੇ ਆਇਆ ਸੀ, ਮੁਸੱਲਾ ਦੇ ਅਰਥ ਉਹ ਕੱਪੜਾ ਜਿਹਦੇ ਉੱਤੇ ਬਹਿ ਕੇ ਉਹ ਬੰਦਗੀ ਕਰਦਾ ਸੀ, ਮੁਸੱਲਾ ਲੈ ਕੇ ਆਇਆ ਉਹਦਾ ਮੁਰੀਦ। ਤੇ ਉਸ ਮੁਰਸ਼ਿਦ ਨੇ, ਉਸ ਫਕੀਰ ਨੇ ਬੜੀ ਨਵੀਂ ਗੱਲ ਕਹਿ ਦਿੱਤੀ, ਕਹਿਣ ਲੱਗੇ ਇਹਨੂੰ ਵਿਛਾਉਣ ਤੋਂ ਪਹਿਲਾਂ ਇਹਦੀ ਇੱਕ ਕੰਨੀ ਦੇ ਉੱਤੇ ਇੱਕ ਤੁਪਕਾ ਸ਼ਰਾਬ ਦਾ ਡੋਲ। ਉਹਨੇ ਇੱਕ ਸ਼ੇਰ ਵੀ ਲਿਖਿਆ। ਮੁਰੀਦ ਬੜਾ ਹੈਰਾਨ ਹੋ ਗਿਆ ਵੀ 10 ਸਾਲ ਤੋਂ ਸਿਰ ਖਪਾਈ ਕਰਕੇ ਛਡਾਇਆ, ਹੁਣ ਕਹਿੰਦਾ ਇੱਕ ਤੁਪਕਾ ਡੋਲ। ਉਹ ਵੀ ਹੈਰਾਨ ਹੋ ਗਿਆ ਮੁਰੀਦ, ਉਹਦੀਆਂ ਅੱਖਾਂ ਖੁੱਲ ਗਈਆਂ, ਉਹਦੇ ਵੱਲ ਵੇਖਣ ਲੱਗ ਪਿਆ ਵੀ ਕੀ ਕਹਿ ਰਿਹਾ। ਕਹਿਣ ਲੱਗੇ ਜੀ ਸ਼ਰਾਬ ਤੇ ਬੰਦਗੀ ਤੇ ਇਬਾਦਤ ਤੇ ਨਮਾਜ਼, ਇਹਨਾਂ ਦੋਵਾਂ ਦਾ ਕੀ ਮੇਲ ਹੈ, ਨਾਲੇ ਤੁਸੀਂ ਮੈਨੂੰ ਛਡਾਉਂਦੇ ਰਹੇ। ਉਹਨੇ ਕਿਹਾ ਵੀ ਮੈਂ ਇੱਕ ਗੱਲ ਤੋਂ ਬੜਾ ਡਰ ਗਿਆ, ਮੈਂ ਕਹਿੰਦਾ ਵੀ ਜੇ ਇੱਕ ਕੋਣੇ ਨੂੰ ਥੋੜਾ ਜਿਹਾ ਲੱਗਾ ਰਹੇਗਾ ਸ਼ਾਇਦ ਤੇਰਾ ਮਨ ਬਚਿਆ ਰਵੇ, ਉਹਨੂੰ ਇਹ ਰਵੇ ਵੀ ਥੋੜੀ ਜਿਹੀ ਉਨਤਾਈ ਹੈ, ਮੇਰੇ ਵਿੱਚ ਕਮੀ ਹੈ, ਮੇਰੇ ਮੁਸੱਲੇ ਦੀ ਕੋਣੇ ਤੇ ਇੱਕ ਤੁਪਕਾ ਡਿੱਗਿਆ ਸ਼ਰਾਬ ਦਾ, ਹਉਮੈ ਤੋਂ ਬਚਿਆ ਰਹਿਣ, ਹੈ ਤਾਂ ਪਾਪ ਏ ਜੇ ਉਹ ਡੋਲੇਗਾ। ਇਸ ਕਰਕੇ ਮੈਂ ਇੱਕ ਗੱਲ ਸੁਣ ਰਿਹਾ ਸੀ, ਬਾਬਾ ਤੇਜਾ ਸਿੰਘ MA ਜਿਹੜੇ ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲ ਰਹਿਣ, ਬੜੇ ਪੜ੍ਹੇ ਲਿਖੇ ਸਨ, ਉਹਨਾਂ ਨੇ ਕਿਸੇ ਆਦਮੀ ਨੂੰ ਜਿਹਨੂੰ ਉਹਨਾਂ ਨੇ ਪਾਠ ਸਿਖਾਇਆ, ਉਹ ਬੜਾ ਸਿੱਖ ਗਿਆ, ਸੰਤਿਆ ਕਰਾਈ, ਤੇ ਜਦੋਂ ਵੇਖਿਆ ਨਾ ਪੂਰਾ ਥੋੜਾ ਜਿਹਾ ਹਿੱਸਾ ਰਹਿ ਗਿਆ, ਉਹ ਛਟਕਣ ਲੱਗੇ ਹੋਰ ਨਹੀਂ ਕਰਾਉਣੀ। ਔਰ ਨਾਲ ਇਹ ਵੀ ਕਹਿ ਦਿੱਤਾ ਸਾਰਾ ਪਾਠ ਨਾ ਸਾਫ਼ ਕਰੀ, ਥੋੜੀ ਜਿਹੀ ਗਲਤੀ ਕਰ ਲਿਆ ਕਰ। ਵੇਖੋ ਕਿਵੇਂ ਦੀ ਗੱਲ ਹੈ, ਥੋੜਾ ਜਿਹਾ ਕਦੀ ਕਦੀ ਗਲਤ ਵੀ ਪੜਿਆ ਕਰ, ਕਿਉਂ ਤਾਂ ਕਿ ਗੁਰੂ ਕੋਲੋਂ ਮੁਆਫ਼ੀ ਮੰਗਣ ਜੋਗਾ ਰਹਿ ਜਾਏ। ਗੁਰੂ ਅੱਗੇ ਝੁਕਣ ਜੋਗਾ ਰਹਿ ਜਾਏ, ਕਿਤੇ ਸਾਰਾ ਕੁਝ ਠੀਕ ਕਰਕੇ ਪੰਡ ਨਾ ਬੰਨ ਲਈ ਸਿਰ ਤੇ, ਜਾਂ ਫਿਰ ਦਸ਼ਾ ਉਹ ਹੋ ਜਾਏ ਕਿ ਕਰਮ ਕਰਤ ਹੋਵੇ ਨਹਿ ਕਰਮ, ਬੰਦਾ ਚੰਗਾ ਕਰੇ ਕਿ ਮਾੜਾ। ਜਿਵੇਂ ਕੱਲ ਆਪਾਂ ਵਿਸ਼ਾ ਵਿਚਾਰਿਆ ਸੀ, ਜੇ ਕਰਮ ਨਾਲ ਨਹੀਂ ਬੱਝਦਾ ਫਿਰ ਕੋਈ ਡਰ ਨਹੀਂ, ਸਾਰਾ ਕੰਮ ਚੰਗਾ ਕਰੇ ਕੋਈ ਗੱਲ ਨਹੀਂ, ਪਰ ਬੜੀ ਮੁਸ਼ਕਲ ਹੈ। ਤਾਂ ਉਹਨੂੰ ਕਹਿੰਦਾ ਕਿ ਤੂੰ ਇਸ ਮੁਸੱਲੇ ਦੇ ਉੱਤੇ ਥੋੜਾ ਜਿਹਾ ਡੋਲੇ ਤਾਂ ਚੰਗੀ ਗੱਲ, ਨਹੀਂ ਤਾਂ ਤੇਰੇ ਵਿੱਚ ਇਹ ਹਉਮੈ ਆ ਸਕਦੀ, ਇੰਨੀ ਖਤਰਨਾਕ। ਮੈਂ ਗੱਲ ਉਸ ਸਿੱਖ ਦੀ ਕਰ ਰਿਹਾ ਸੀ ਜਿਹਨੂੰ ਗੁਰੂ ਨੇ ਕਿਹਾ ਤੂੰ ਮੇਰੇ ਜੋਗਾ, ਉਹ ਗੁਰੂ ਜੋਗਾ ਬਣ ਵੀ ਗਿਆ ਔਰ ਚਿੱਠੀ ਵੇਖੀ ਤੇ ਫੈਸਲਾ ਵੀ ਬੜਾ ਸਖਤ ਲਿਆ, ਇਰਾਦਾ ਪੱਕਾ ਸੀ, ਵਿੱਚ ਹੀ ਛੱਡ ਦਿੱਤਾ ਪੱਲਾ, ਚਿੱਠੀ ਲੈ ਕੇ ਤੁਰ ਪਿਆ। ਤੁਰਿਆ ਆਉਂਦਾ ਜਦੋਂ ਲੰਘਣ ਲੱਗਾ ਇਧਰੋਂ ਹੁਸ਼ਿਆਰਪੁਰ, ਤਾਂ ਉਸ ਚੀਜ਼ ਨੇ ਪਕੜ ਲਿਆ ਜਿਹਦੀ ਅੱਜ ਵਿਆਖਿਆ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਰ ਰਹੇ ਨੇ, ਹਉਮੈ ਘੇਰ ਲਿਆ ਉਸਨੇ, ਇੱਥੇ ਆਉਣ ਦੀ ਸੰਭਾਵਨਾ ਸੀ। ਇਹਨੂੰ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਗੱਲ ਕਹੀ ਹੈ, ਉਹ ਕਹਿੰਦੇ ਇੱਕ ਹੁੰਦੀ ਹੈ ਹਉਮੈ, ਇੱਕ ਹੁੰਦਾ ਹੈ ਮਾਣ, ਇੱਕ ਹੁੰਦਾ ਗੁਮਾਨ, ਇੱਕ ਹੁੰਦਾ ਅਹੰਗਰੋਗ। ਇਹਦੇ ਵਿੱਚ ਥੋੜਾ ਥੋੜਾ ਫਰਕ ਹੈ, ਥੋੜਾ ਥੋੜਾ ਫਰਕ। ਜੇ ਬਾਣੀ ਵਿੱਚ ਸ਼ਬਦ ਆਉਣਗੇ, ਬਾਰਾਂ ਮਾਹ ਵਿੱਚ ਤੁਸੀਂ ਪੜੋਗੇ ਮਾਘ ਦਾ ਮਹੀਨਾ, ਉਹਦੇ ਵਿੱਚ ਸ਼ਬਦ ਆਉਂਦਾ ਕਿ ਮਨ ਤੇ ਜਾਏ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਵਾਨ। ਮਨ ਤੇ ਜਾਏ ਗੁਮਾਨ, ਗੁਮਾਨ ਦਾ ਅਰਥ ਇੱਕ ਮਾਣ ਹੈ, ਮਾਣ ਨਾਲ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੁਨੀ ਵੀ ਗਲ ਗਏ, ਪਰ ਇੱਕ ਗੋਮਾਨ ਹੈ। ਗੁਮਾਨ ਦਾ ਅਰਥ ਹੈ ਗੱਗੇ ਦਾ ਅਰਥ ਹੈ ਗਹਿਰਾ, ਮਾਣ ਦਾ ਅਰਥ ਹੈ ਹੰਕਾਰ, ਜਿਹੜਾ ਬੰਦੇ ਦੇ ਬੜੇ ਗਹਿਰੇ ਥਾਂ ਤੇ ਰਹਿੰਦਾ ਹੈ ਜਿੱਥੋਂ ਤੱਕ ਕਿਸੇ ਦੀ ਸਮਝ ਨਹੀਂ ਜਾ ਸਕਦੀ, ਉਹਨੂੰ ਕਹਿੰਦੇ ਗੁਮਾਨ। ਸ਼ਬਦ ਉਹਨੂੰ ਵੀ ਬਾਹਰ ਕੱਢ ਦਿੰਦਾ, ਉਗਾਲ ਦਿੰਦਾ। ਇੱਕ ਗੁਰੂ ਸਾਹਿਬ ਨੇ ਕਿਹਾ ਕਿ ਐਸੋ ਗੁਣ ਮੇਰੋ ਪ੍ਰਭ ਦੀ ਕੀਨ, ਪੰਚ ਦੋਖ ਅਰ ਅਹੰਗਰੋਗ। ਪੰਜ ਤੇ ਇਹ ਵਿਕਾਰ ਹੋ ਗਏ, ਇੱਕ ਅਹੰਗਰੋਗ। ਅਹੰਗਰੋਗ ਉਹ ਹੈ ਕਿ ਜਿਹੜਾ ਪੰਜ ਵਿਕਾਰਾਂ ਨੂੰ ਛੱਡ ਕੇ ਫਿਰ ਵੀ ਅੰਦਰ ਰਹਿੰਦਾ। ਇਸ ਕਰਕੇ ਕਹਿੰਦੇ ਛੱਡੀ ਚੱਲ, ਹੋਰ ਛੱਡ ਦੇ, ਪਹਿਲਾਂ ਪਾਪ ਛੱਡ, ਫਿਰ ਪੁੰਨ ਵੀ ਛੱਡ ਦੇ, ਪਹਿਲਾਂ ਝੂਠ ਛੱਡ, ਫਿਰ ਸੱਚ ਬੋਲਣ ਨੂੰ ਵੀ ਛੱਡ ਦੇ। ਯਾਦ ਨਾ ਰੱਖਿਆ ਕਰੋ, ਸੋ ਲਾ ਦੇ ਇਸ ਨੂੰ। ਔਰ ਅਰਦਾਸ ਬੜੀ ਕੀਮਤੀ ਹੈ, ਧਿਆਨ ਨਾਲ ਸੁਣਨਾ, ਇੱਕ ਇੱਕ ਨੁਕਤਾ ਅਧਿਆਤਮਕ ਹੈ, ਮਨ ਨਾਲ ਸੰਬੰਧਿਤ। ਉਹ ਕਹਿੰਦੇ ਨੇ ਸਿੱਖ ਦਾ ਜੀਵਨ ਦੋ ਵੇਲੇ ਉਹਨੂੰ ਚੇਤੇ ਕਰਾਇਆ ਗਿਆ ਕਿ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ। ਕੀ ਅਣਡਿੱਠ ਕਰ ਦਿੱਤਾ? ਜਿਨ੍ਹਾਂ ਨੇ ਸੁਣ ਕੇ ਅਣਸੁਣੀ ਕਰ ਦਿੱਤੀ। ਦੇਖ ਕੇ ਅਣਡਿੱਠ ਕੀ ਕੀਤਾ? ਕਹਿੰਦੇ ਦੂਜਿਆਂ ਦਾ ਅਵਗੁਣ ਵੇਖ ਕੇ ਭੁਲਾ ਦੇ ਤੇ ਆਪਣਾ ਗੁਣ ਵੇਖ ਕੇ ਭੁਲਾ ਦੇ, ਚੇਤੇ ਵਿੱਚ ਨਾ ਰੱਖ, ਕਿਉਂਕਿ ਜਿਹੜੀ ਚੇਤੇ ਵਿੱਚ ਚੀਜ਼ ਰਹਿੰਦੀ ਉਹ ਨਸ਼ਟ ਹੋ ਜਾਂਦੀ। ਚੇਤਾ ਇੰਨੀ ਖਤਰਨਾਕ ਚੀਜ਼ ਹੈ। ਆਪਾਂ ਕਹਿੰਦੇ ਨਾ ਸਵਿੱਚ ਕੱਟ ਦਿਓ ਗੱਡੀ ਦਾ, ਨਹੀਂ ਤਾਂ ਬੈਟਰੀ ਪੀ ਜਾਏਗਾ, ਖਤਮ ਕਰ ਦੇਗਾ। ਚੇਤੇ ਵਿੱਚ ਜੋ ਕੁਝ ਰਹਿ ਗਿਆ ਉਹਨੂੰ ਖਤਮ ਕਰ ਦੇਗਾ, ਅੰਦਰਲਾ ਹਿੱਸਾ ਨਸ਼ਟ ਕਰ ਦੇਗਾ। ਜਪ ਤਪ ਸੇਵਾ ਚੇਤੇ ਵਿੱਚ ਰੱਖ ਲਈ ਤਾਂ ਖਰਾਬ ਹੋ ਸਕਦਾ। ਤਾਂ ਭਾਈ ਜੋਗੇ ਨੂੰ ਹਉਮੈ ਨੇ ਘੇਰ ਲਿਆ, ਵਿਕਾਰ ਨਹੀਂ ਪਹਿਲਾਂ ਆਏ, ਪਹਿਲਾਂ ਹਉਮੈ ਆਈ, ਉਹਦਾ ਛੋਟਾ ਜਿਹਾ ਹਿੱਸਾ ਹੈ ਵਿਕਾਰ ਜਿਹੜੇ। ਪਹਿਲਾਂ ਬੰਦੇ ਵਿੱਚ ਮੈਂ ਆਉਂਦੀ ਏ, ਔਰ ਜਦੋਂ ਅੰਦਰ ਹਉਮੈ ਆਈ, ਹਨੇਰਾ ਪੈ ਗਿਆ ਹੁਸ਼ਿਆਰਪੁਰ ਦੇ ਅੰਦਰ, ਬੈਠ ਗਿਆ, ਰਹਿ ਰਾਸ ਕੀਤੀ, ਔਰ ਇੱਕ ਅੰਦਰੋਂ ਆਵਾਜ਼ ਆਈ ਹਉਮੈ ਦੀ ਮਨ ਵਿੱਚੋਂ, ਜੋਗਿਆ ਸਿੱਖ ਤਾਂ ਬੜੇ ਨੇ ਪਰ ਤੇਰੇ ਵਰਗਾ ਨਹੀਂ ਕੋਈ, ਜਿਨੇ ਗੁਰੂ ਦਾ ਹੁਕਮ ਸਿਰੇ ਚਾੜ ਦਿੱਤਾ, ਫੈਸਲਾ ਕਰ ਦਿੱਤਾ, ਪੱਲਾ ਛੱਡ ਦਿੱਤਾ, ਬਸ ਜਦੋਂ ਮੈਂ ਆਈ ਉਦੋਂ ਤੂੰ ਗਿਆ, ਬਸ ਇਹ ਅਸੂਲ ਹੈ। ਮੈਂ ਆ ਗਈ ਅੰਦਰ, ਗੁਰੂ ਗੋਬਿੰਦ ਸਿੰਘ ਜੀ ਨੂੰ ਘੰਟੀ ਵੱਜ ਗਈ, ਜੋਗਾ ਤਿਲਕ ਗਿਆ, ਜਿੱਥੇ ਮੈਂ ਕੰਮ ਕਰ ਰਿਹਾ ਸੀ ਉੱਥੇ ਆਣ ਵੜਿਆ, ਉਹ ਗੁਰੂ ਦੀ ਥਾਂ ਸੀ, ਸਿੰਘਾਸਨ ਤੇ ਚੜ ਬੈਠਾ, ਗਲਤੀ ਕਰ ਲਈ। سکھ تاں بڑے میرے ورگے نہیں ہیں، تاں او دے اوندیاں سار گرو دی شکتی شین ہو گئے، نکل گئے۔ سکھ دے ارتھ پتہ کی نے؟ سکھ اپنے جپ تپ تے بھروسہ نہیں رکھتا بہتا، بس او دا ایک او دی طاقت ہی گرو کی شکتی دے اگے چکے رہنا، جپ تپ کی کر سکتا ہے؟ کئی لوگ کہندے نے جی جپ تپ نشٹ ہو جائے گا، جی آ کیتا تو جب تک ایک ہی جوگ ماتا ہے یہ نشٹ ہو جائے گا، تو پہلے ویکتا لینا چاہیے بھی ہے بھی کہ نہیں، کچھ ہونا کی نشٹ؟ نشٹ تاں ہوے گا جی وچ ہے کچھ، تو سکھی یہ بہت ہی گل نہیں منتی، وہ کہتے سکھ کا تو ہے ہی کچھ نہیں، گرو کا ہی آنا وچ، انہیں تو صرف کنیکشن کرنا، بلب کا تھوڑی کچھ ہے، بلب تے صرف کھول ہے کالی، وہ جڑا لائٹ ہے وہ پچھوں آ رہی ہے، جی بلب نے کہا لائٹ میری تو وہ مورکھتا پچھوں کٹی جائے گی، شکتی سکھ کی ہے ہی نہیں، وہ گرو والوں آ رہی، انہوں بھول جاتا ہے۔ بھائی جوگی نے جدو کیا میرے کر کے شکتی ٹوٹ گئی، تارا ٹوٹ گیا، کنیکشن ہٹ گیا، کمزوری آ گئی، وکار حاوی ہو گئے، بھرم گیا، واشنا پیدا ہو گئی، ایک پلا چڑھ کے تریا سی اتے پلے دے پیچھے دوڑ پیا۔ ہنکار کسی بھی چیز دا بہت ماڑا ہے، تیاگ دا ہنکار قدرت سہن نہیں کردی، ہو سکتا ہے کئی باری قدرت نو ٹھیڈا ماریا ہنکار آندا ہی آندا، اتے چھڈیا ٹھیک، وہ ادھر ہنکار آ گیا، ادھر غلط تر پیا، اس دوار تے جاندہ ہے بیسوا دیتے تا اگے کلگی تر پادشاہ، انہوں تا انہوں کدے لی دیس دینے کلگی تر پادشاہ، اس دنیا میں کچھ بھی نہیں دیس دا، چھے میں کام نہ پوچھا جات کچھ نہیں ہے، تا او تے ایک فقیر کھڑا ہے جیڑا بار بار اگے آ جاندہ ہے، جدوں ادھر نو جاندہ ہے اس دوار ون بیسوا دے کر رہا، ایک دو بجے تک گھومتا رہا، جدو دو بجے نا دو ٹائی تین بجے وہ سما اس طرح دا ہوندا ہے کہ جڑے نام جپن والے نے اٹھ پیندے نے انہاں دے اندروں پھر جڑیاں ترنگا نے وہ نکل کے برہمانڈ وچ پھر جاندیاں نے، وہ اثر کردیاں نے سارے لوکاں تے، اس لیے امرت ویلے دا نام چنگا ہے، وہ ترنگا کھلریاں تے انہاں جوگے دی کیتی سہایتا، انہاں نے اندروں توڑیا اس جو نو پرماریا سی، جو کہ نو ہو اپنے آپ نو ترکار پائی، آنند پور صاحب بل دوڑیا، جاندیا نو دن چڑھ گیا، جدو دن چڑھیا تو ستگرو دربار تو اجے دربار دے وچ بیٹھے سنگت چلی گئی، ایک کرسی تے بیٹھے تے تھوڑے جائے ہنگلا آ رہے نے جویں نیند آندی ہے، اکھا نندراویاں نے گیا، پہلا تو سوچیا سی گرو نے کیڑا ویکھیا ہے، کر لیا جو کچھ کرنا سی، نیڑے گیا ویکھیا ستگرو نیند لے رہے ہیں، جویں اکھاں بند نیند دے اندر سر پچھے ٹور نوں لایا ہویا، حیران ہو گیا کہ ستگرو تا کدی سندے نہیں سویرے، پھر بھی سہجے سہجے نیڑے گیا، نمشکار کیتی تے پیراں چرن جڑے نے ہاتھ نال کٹن لگ پیا، ستگرو نے اکھ کھولی دھیان دیو، اکھ کھولی تے ایک بچن کیتا، کہن لگے جو گیا نہ رات سون دینا نہ دنے سون دینا، مینوں آرام تے کر لین دیا کر، تو کدی سون ہی نہیں دیندا، اندر تا ہل گیا، پتہ لگ گیا بھی گل کی ہے، گرو نے تے ویکھ لیا سب کچھ، سچ تاں یہ ہے جدن بندہ گرو دے نیڑے ہون لگدا سہج سہجے واپردا ہے، پاپ سانجے کرنے پیندے نے ضرور، سیدھی طرح گرو گرنتھ صاحب نو کہنے پیندا بھی پاپ کر کے آیا، ہنے کیتا ایک گھنٹہ پہلا، دو چار چھ شام نو کیتا سا، کیونکہ سانج ہی اتنی ڈونگی ہے کتھوں لگاؤ گے، جو گیا ہن تاں سو لین دے، کیوں مہاراج کی گل، رات آرام نہیں کیتا، کہن لگے آرام تو کرن دینا، تیرے نال ایگریمنٹ کر بیٹھا، سمجھوتا کر بیٹھا کہ تو میرے جوگا ہے، ہن میری ذمہ واری ہو گئی، ہن میری ذمہ واری ہے تینوں چھڑاؤن دی۔ اس کر کے ساری رات وہ پڑیا پیرا تے توں دینا سی میرا، تینوں میں کیا سی بھی چل میرے نال ریا کر، چار بندے نال ٹھیک ہوندے نے اگے پیچھے، پیرا دیا کر، شری صاحب رکھیا کر، مندوق رکھ لیا کر۔ پر کمال ہو گئی، بڑی سیوا کیتی ہے، توں پیرا توں دینا سی میرا، پیرا میں تیرا دیندا پھرنا، اندروں سب کچھ کوڑا کرکٹ اس شبدہ نے کٹ دیتا، کیونکہ یہ سی گرو کا شبد، یہ گرو کا شبد، شبد بڑے نے، وہ ساڈے کم نہیں ہوندے، بڑے شبد نے، کوئی انت نہیں۔ تسی کنے کو سنے ہون گے، سنو گے اجے ہور وی، کنے سنے نے لگاتار، تاں سر بھی تھوڑا تھوڑا پارا سن سن کے، پر انہاں وچوں ساڈے کیڑا کم آ سکدا ہے؟ جے کم نہیں آیا تو ساڈا شبد نہیں، شبد وہ آئے گا جڑا گرو کا شبد اندر نو جن نے پھڑ لیا، پھر چھڈے گا نہیں، مرن تو بعد بھی نہیں چھڈ سکدا۔ تاں جنہاں نے کمائیاں کیتیاں نے انہاں دا شبد بھی گرو دے شبد نال بھرپور ہو جاندا ہے۔ بابا سچا سنگھ جی جنہ دے آ سیمینار یہ ساری گلاں ہو رہی ہیں، تو تسی ویکھو جن شریر نے تا جنہاں نوں انہاں نے ایک ایک شبد کیا ہے، ایک شبد دو چار شبد لنگدیا لنگدیا 20 سال بیت گئے، 30 بیت گئے، وہ ایک ایک لفظ اندر گونجدا اجے بھی، وہ شبد جاندے نے۔ شبد تو ساڈے بھی بڑے نے، پتہ نہیں سویر تو لے کے شام تک کنا کوسی جھوٹ بولنے، پر وہ بھی شبد سن کہ اندروں کھچ کے ایک آواز دے دیتی، نام لے کے کی کر رہے ہیں توں، وہ بھی وہ خاتمہ نہیں ہویا، وہ شبد جاندا ہو گیا۔ تاں شبداں دی کوئی گل نہیں ہوندی، گیان بھریا پیا دنیا نال کوئی انت نہیں، تے کئی واری تے بندہ گیان پڑھ پڑھ کے سن سن کے گھبرا جا بھی جاندا بھی کریے کی، اے دے وچوں کی لئیے تے کی نہ لئیے، گھیریا گیا وچ اکھراں دے، پھس گیا، پر نہیں آئے گا کم او دے وچوں، کچھ بھی کم آنا وہی جڑا تہاڈا شبد۔ تاں تن کا شبد سچے سواریا، گرو گوبند سنگھ جی نے جڑے شبد کہے سن نا، ایویں نہیں سن کہے کہ توں مینوں پہرا تاں توں میرا دینا سی، پر پیاریا میں تیرا پہرا دیندا رہا، اندر ہل گیا، ایوں کہو بھی جوگا پرانا تے اندروں سارا ہی ٹوٹ گیا، ہن نواں جوگا سنگھ بنیا۔ ہومے بڑی خطرناک چیز ہے، ستگرو کہندے ہومے کتھوں اپجائے، پیدا کیویں ہوندی ہے؟ میں پچھے اے گرو کرپا دوارا دو دن اے ذکر کیتا ہے، ہومے کیویں پیدا ہوندی، دو وشے سن، ایک تے بندے دے نام تو پیدا ہوندی ہے، جڑا ماتا پتا نام رکھدا ہے او دے تو پڑدی۔ تسی یہ ساریاں نے نہیں سنیا تا بعد وچ تسی لے کے سن سکو، ایک تے بندے دے رکھے ہوئے نام تو ہومے ودھدی، دوسری ہومے ودھدی ہومے کرم کمائے، جدو اسی کرم کر کے انہوں پھڑ لینے پاوے چنگا پاوے ماڑا، وہ دے نال ودھدی۔ ہن کہندے نے کتھوں اپجائے؟ کرما تو تے نام تو، اپنے نام تو پیدا ہوندی ہے۔ کت سنجم اے جائے، او طریقہ کیڑا ہے کہ جدے نال ہومے جائے نکل جائے وچوں چلی جائے؟ پھر ایک ہور گل وچ کہہ دتی، کہندے ہومے ایہو حکم ہے اندر پائی ہے رب نے شریراں وچ ساریاں وچ، پہلے دن ذکر کیتا سی کہ ہومے ایک چھوٹا جیا بھرم دا بندو بنایا اندر کہ میں ہاں، نہیں تے کم نہیں سی چلنا۔ جویں ایک بڑا آدمی جدا کاروبار بہت ودھ جاندا، دفتر بہتے ہو جاندے، تاں او کی کردا ہے؟ او اپنے اپنے ਉੱਥੇ ਮੈਨੇਜਰ ਨਿਯੁਕਤ ਕਰ ਦਿੰਦਾ ਬਈ ਤੂੰ ਇਹਨੂੰ ਸੰਭਾਲਣਾ ਹੈ, ਤੇਰੀ ਨਹੀਂ ਹੈ ਫੈਕਟਰੀ, ਮੈਂ ਆ ਕੇ ਪੁੱਛ ਲਵਾਂਗਾ। ਤਾਂ ਜਦੋਂ ਸਰੀਰ ਬਣਾਇਆ, ਸਰੀਰ ਤਾਂ ਰੱਬ ਦਾ ਸੀ, ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਪਰ ਉਹਨੇ ਇੱਕ ਇੱਕ ਮਨ ਰੂਪੀ ਮੈਨੇਜਰ ਵਿੱਚ ਆਰਜ਼ੀ ਤੌਰ ਤੇ ਅਧਿਕਾਰ ਨਹੀਂ ਦਿੱਤੇ ਮਨ ਨੂੰ, ਬਿਠਾ ਦਿੱਤਾ ਵੀ ਤੂੰ ਕੰਮ ਕਰਨਾ, ਪੰਜ ਗਿਆਨ ਇੰਦਰਿਆਂ ਨੂੰ ਚਲਾਉਣਾ, ਪੰਜ ਕਰਮ ਇੰਦਰਿਆਂ ਨੂੰ ਸੋਚਣਾ ਹੈ, ਪੜ੍ਹਨਾ ਹੈ, ਬੋਲਣਾ ਹੈ, ਪਰ ਮਨ ਨੇ ਕਬਜ਼ਾ ਕਰ ਲਿਆ ਸਾਰੇ ਸਰੀਰ ਤੇ। ਇਸ ਕਬਜ਼ੇ ਨੂੰ ਤੋੜਨ ਦੀ ਨਾਂ ਦਾ ਹੀ ਸਿੱਖੀ ਦੀ ਮੁਸ਼ਕਤ ਹੈ, ਸਾਧਨਾ ਹੈ ਸਿੱਖੀ, ਇਹਨੂੰ ਤੋੜਨਾ ਹੈ, ਗਲਤ ਕਬਜ਼ਾ ਹੈ। ਜੇ ਨਹੀਂ ਤੋੜਾਂਗੇ ਤੇ ਮੌਤ ਤੜਵਾ ਲੇਗੀ, ਟੁੱਟੇ ਨੇ ਜਾਣੇ। ਜੇ ਤੇ ਮਰਨ ਤੋਂ ਪਹਿਲਾਂ ਮਨ ਨੂੰ ਹਟਾ ਦਿੱਤਾ ਠੀਕ ਹੈ, ਨਹੀਂ ਤੇ ਮੌਤ ਨੇ ਹਟਾ ਦੇਣਾ ਧਰਮਰਾਜ, ਉਹਦਾ ਕੰਮ ਹੀ ਇਹ ਹੈ। ਤਾਂ ਹਉਮੈ ਦਾ ਬਿੰਦੂ ਬਣਾਇਆ ਸੀ ਪਰਮਾਤਮਾ ਨੇ, ਪਰ ਅਸੀਂ ਉਹਨੂੰ ਪਾਣੀ ਪਾ ਪਾ ਕੇ ਇੰਨਾ ਵਧਾ ਦਿੱਤਾ ਕਿ ਅਸਲੀ ਆਪਾ ਥੱਲੇ ਦੱਬਿਆ ਗਿਆ ਤੇ ਜਿਹੜੀ ਗੰਦਗੀ ਸੀ ਉਹ ਉੱਪਰ ਆ ਗਈ। ਪਈਆ ਕਿਰਤ ਫਿਰਾਹੇ, ਤੇ ਬੰਦਾ ਇਹਦੇ ਹਉਮੈ ਦੇ ਅਨੁਸਾਰ ਕੀਤੇ ਹੋਏ ਕਰਮਾਂ ਦੀ ਕਿਰਤ ਵਿੱਚ ਫਸ ਕੇ ਫਿਰਦਾ ਰਹਿੰਦਾ। ਅੱਗੇ ਬਚਨ ਕੀਤਾ ਹਉਮੈ ਦੀਰਘ ਰੋਗ ਹੈ, ਦੀਰਘ ਕਹਿੰਦੇ ਨੇ ਲੰਮਾ ਸਮਾਂ ਰਹਿਣ ਵਾਲਾ, ਟਾਈਫਾਇਡ ਅੰਦਰ ਹੋ ਜਾਂਦਾ, ਜਿਵੇਂ ਸਿੱਧਾ ਬੁਖਾਰ ਚੜਿਆ ਤੇ ਸਰੀਰ ਤਪਣ ਤੋਂ ਪਤਾ ਲੱਗ ਜਾਏਗਾ ਸਰੀਰ ਤਪਦਾ। ਪਰ ਜਿਹਨੂੰ ਕਹਿੰਦੇ ਦੀਰਘ ਲੰਬਾ ਰੋਗ, ਹੱਡੀਆਂ ਵਿੱਚ ਚਲਾ ਗਿਆ, ਟਾਈਫਾਇਡ ਥਰਮਾਮੀਟਰ ਵਿੱਚ ਵੀ ਨਹੀਂ ਆਉਂਦਾ, ਤਾਂ ਉਹ ਹਉਮੈ ਦਾ ਰੋਗ ਅੰਦਰ ਰਹਿੰਦਾ, ਬਾਹਰੋਂ ਬੰਦਾ ਨਿਮਰਤਾ ਵਾਲਾ ਰਹਿ ਜਾਂਦਾ। ਦਾਰੂ ਵੀ ਇਸ ਮਾਹੇ, ਦਾਰੂ ਇਸ ਗੱਲ ਵਿੱਚ ਹੈ ਜੋ ਅੱਗੇ ਕਹਿਣਗੇ। ਉਹ ਦਾਰੂ ਕਿਹੜੀ ਹੈ? ਸਾਹਿਬ ਕਹਿੰਦੇ ਕਿਰਪਾ ਕਰੇ ਜੇ ਆਪਣੀ, ਕਿਰਪਾ ਉਦੋਂ ਕਰਦਾ ਗੁਰੂ ਜਦੋਂ ਕਿਸੇ ਤੇ ਗੁਰੂ ਨੂੰ ਤਰਸ ਆਉਂਦਾ, ਤਰਸ ਪਿਆ ਮਿਹਰਾਮਤ ਹੋਈ, ਮਿਹਰ ਤਾਂ ਆਵੇਗੀ ਜੇ ਪਹਿਲਾਂ ਤਰਸ। ਤਰਸ ਕਿਹਦੇ ਤੇ ਆਵੇਗਾ? ਕੋਈ ਰਾਹ ਵਿੱਚ ਮਿਲ ਗਿਆ ਰੁਲਦਾ ਹੋਇਆ, ਕੱਪੜੇ ਪਾਟੇ ਹੋਏ, ਪੈਰਾਂ ਵਿੱਚ ਜੁੱਤੀ ਨਹੀਂ, ਯਤੀਮ ਜਿਹਾ ਹੈ, ਤਾਂ ਉਹਦੇ ਉੱਤੇ ਕੁਦਰਤੀ ਤਰਸ ਆਏਗਾ। ਆਦਮੀ ਦਾ ਮਨ ਕਰੇਗਾ ਇਹਨੂੰ ਕੁਝ ਦੇ ਦੇਈਏ, ਤਾਂ ਜਿਹੜਾ ਪਹਿਲੇ ਬੂਟ ਸ਼ੂਟ ਲਾ ਕੇ ਟਾਈ ਸ਼ਾਈ ਲੈ ਕੇ ਮਿਲਿਆ ਉਹਨੂੰ ਤੇ ਬੰਦਾ ਵੇਖਦਾ ਵੀ ਨਹੀਂ। ਤਾਂ ਗੁਰੂ ਕੋਲ ਜਦੋਂ ਕੋਈ ਅੰਦਰੋਂ ਗਰੀਬ ਹੋ ਕੇ ਆਉਂਦਾ, ਪੁਕਾਰਦਾ ਮੇਰਾ ਕੋਈ ਹਾਲ ਨਹੀਂ, ਮੇਰੇ ਕੋਲ ਕੁਝ ਵੀ ਨਹੀਂ, ਜਬ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ। ਇਸ ਯਤੀਮਤਾ ਦੇ ਉੱਤੇ, ਇਸ ਗਰੀਬੀ ਦੇ ਉੱਤੇ ਹੀ ਉਹਦੀ ਦ੍ਰਿਸ਼ਟੀ ਪੈਂਦੀ ਹੈ। ਤੇ ਜਦੋਂ ਕੋਈ ਕਹਿ, ਮੈਨੂੰ ਵਿਆਕਰਣ ਵੀ ਆਉਂਦੀ ਹੈ, ਜਦੋਂ ਕੋਈ ਕਹਿਣ ਲੱਗ ਪੈ ਵੀ ਗੁਰੂ ਕੀ ਬਾਣੀ ਕਵਿਤਾ ਹੈ ਜੀ, ਫਿਰ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਵੀ ਤੂੰ ਤਾਂ ਮੈਨੂੰ ਹੀ ਕਵਿਤਾ ਕਹਿਣ ਲੱਗ ਪਿਆ, ਫਿਰ ਤੁਰਿਆ ਫਿਰ ਤੂੰ ਤਪਦਾ ਰੋ, ਲਿਖ ਲਿਖ ਪੜਿਆ ਤੇ ਤੱਕੜਿਆ, ਤਾਂ ਫਿਰ ਨਹੀਂ ਤਰਸ। ਤਰਸ ਉੱਥੇ ਆਵੇਗਾ ਜਿੱਥੇ ਕਮਜ਼ੋਰੀ ਦਿਸੇਗੀ। ਕਿਰਪਾ ਕਰੇ ਜੇ ਆਪਣੀ, ਫਿਰ ਉਹ ਕਿਰਪਾ ਕਰੇਗਾ। ਇਹ ਹੈ ਤਰੀਕਾ ਹੋ ਮੈਨੂੰ ਕੱਢਣ ਦਾ, ਕਿਰਪਾ ਤੋਂ ਬਿਨਾਂ ਨਹੀਂ ਨਿਕਲਦਾ, ਕੋਈ ਯਤਨ ਨਹੀਂ ਤੋੜ ਸਕਦੀ। ਜਦੋਂ ਕਿਰਪਾ ਹੋ ਗਈ ਤੇ ਫਿਰ ਇੱਕ ਹੋਰ ਗੱਲ ਵਾਪਰੇਗੀ ਸਰੀਰ ਵਿੱਚ ਜਿਹੜੀ ਕੰਮ ਕਰੇਗੀ, ਉਹਨੂੰ ਕਹਿੰਦੇ ਗੁਰ ਕਾ ਸ਼ਬਦ ਕਮਾਹੇ। ਹੁਣ ਇੱਥੇ ਸਮਾਂ ਨਹੀਂ ਇਸ ਸ਼ਬਦ ਤੇ 10-15 ਮਿੰਟ ਲਾਉਣ ਵਾਲੇ ਨੇ ਕਿ ਸ਼ਬਦ ਨੂੰ ਕਮਾਉਣਾ ਕੀ ਹੈ। ਕੁਝ ਲੋਕ ਕਹਿੰਦੇ ਨੇ ਸ਼ਬਦ ਨੂੰ ਕਮਾਉਣਾ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਨੇ ਜੋ ਕੁਝ ਕਿਹਾ ਉਹਨੂੰ ਕਰੋ। ਕੁਝ ਕਹਿੰਦੇ ਨੇ ਵੀ ਸ਼ਬਦਾਂ ਨੂੰ ਜਪੋ, ਪੜੋ ਬਾਣੀ ਨੂੰ। ਕੁਝ ਕਹਿੰਦੇ ਨੇ ਪੜਿਆ ਨਹੀਂ ਜਾਣ ਛੁੱਟਣੀ, ਜੋ ਕੁਝ ਕਿਹਾ ਕਰੋ। ਉਹ ਸ਼ਬਦ ਨੂੰ ਕਮਾਉਣਾ ਕਹਿੰਦੇ ਸ਼ਬਦ ਨੂੰ ਜਪਣਾ। ਇਹਨਾਂ ਦੋਵਾਂ ਦੇ ਵਿੱਚ ਇੱਕ ਥਾਂ ਹੈ ਜਿਹੜਾ ਗੁਰਮਤ ਨਾਲ ਸੰਬੰਧਿਤ ਹੈ, ਉਹ ਇਹ ਹੈ ਬਾਣੀ ਨੂੰ ਜਪਣਾ ਵੀ ਹੈ, ਉਹ ਵੀ ਬਾਣੀ ਨੂੰ ਕਮਾਉਣਾ ਹੈ। ਤੁਸੀਂ ਬਾਣੀ ਨੂੰ ਵਾਰ ਵਾਰ ਜਪੋਗੇ, ਬਾਣੀ ਕਮਾਈ ਜਾ ਰਹੀ ਹੈ। ਸ਼ਬਦ ਇੱਕ ਜਿਉਂਦੀ ਵਸਤੂ ਹੈ। ਮੈਂ ਪਹਿਲਾਂ ਕਹਿ ਦਿੱਤਾ ਵੀ ਸਮਾਂ ਦੇ ਉੱਤੇ ਇੱਕ ਘੰਟਾ ਚਾਹੀਦਾ। ਸ਼ਬਦ ਨੂੰ ਜਦੋਂ ਤੁਸੀਂ ਦੁਹਰਾਓਗੇ ਪਿਆਰ ਨਾਲ, ਉਹਦੇ ਵਿਚਲੇ ਤੱਤ ਤੁਹਾਨੂੰ ਫੜਨ ਲੱਗਣਗੇ, ਉਸ ਤਰ੍ਹਾਂ ਦਾ ਬਣਾਉਣਗੇ, ਪ੍ਰਭਾਵ ਪਏਗਾ। ਹੁਣ ਤੇ ਇਹਦੇ ਉੱਤੇ ਸਾਇੰਸ ਨੇ ਤਜਰਬਾ ਵੀ ਕਰ ਲਿਆ ਕਿ ਕਿਸੇ ਬੰਦੇ ਨੂੰ ਕਿਹਾ ਜਾਂਦਾ ਹੈ ਔਰ ਇੱਕ ਤਰੀਕਾ ਦਿੱਤਾ ਗਿਆ, ਰੋਗੀ ਨੂੰ ਕਿਹਾ ਜਾਂਦਾ ਸਵੇਰੇ ਅੱਧਾ ਘੰਟਾ ਬੈਠ ਕੇ ਆਪਣੇ ਕਮਰੇ ਵਿੱਚ ਬੋਲਣਾ ਉੱਚੀ, ਮੇਰਾ ਰੋਗ ਹਟ ਗਿਆ, ਮੈਂ ਠੀਕ ਹੋ ਗਿਆ। ਅੱਧਾ ਘੰਟੇ ਦਾ ਅਭਿਆਸ ਬੋਲੀ ਜਾਣਾ ਇਹਨੂੰ ਵਾਰ ਵਾਰ ਤੇ ਸੁਣਨਾ, ਉਹ ਸ਼ਬਦ ਉਹਦੇ ਉੱਤੇ ਦਵਾਈ ਤੋਂ ਵੱਧ ਅਸਰ ਪਾ ਜਾਂਦੇ ਨੇ, ਰੋਗ ਹਟੇ ਨੇ ਕਈਆਂ ਦੇ, ਸ਼ਬਦ ਜਿਉਂਦਾ ਹੈ। ਇਹ ਵੀ ਸ਼ਬਦ ਨੂੰ ਕਮਾਉਣਾ ਹੈ, ਸ਼ਬਦ ਨੂੰ ਜਪਣਾ। ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ ਜਾਂ ਕੋਈ ਵੀ ਗੁਰਮਤਿ ਤੋਂ ਉਲਟ ਨਹੀਂ ਹੈ, ਕਰਮ ਕਾਂਡ ਨਹੀਂ, ਸਿੱਖੀ ਦਾ ਅੰਗ ਹੈ, ਪਰ ਸ਼ਬਦ ਨੂੰ ਕੇਵਲ ਦੁਹਰਾਉਣਾ ਤੇ ਸ਼ਬਦ ਵਿੱਚ ਕਿਹਾ ਗਿਆ ਵੀ ਝੂਠ ਨਾ ਬੋਲੀ ਤੇ ਨਾਲ ਹੀ ਸਵੇਰੇ ਉੱਠ ਕੇ ਝੂਠ ਬੋਲਣਾ, ਫਿਰ ਗਲਤ ਹੋ ਜਾਏਗੀ ਗੱਲ। ਜੋ ਕੁਝ ਕਿਹਾ ਗਿਆ ਅਰਦਾਸ ਕਰਕੇ ਕਹਿਣਾ ਵੀ ਕਮਾਉਣ ਦੀ ਜਾਚ ਆ ਜਾਏ, ਉਹ ਵੀ ਸ਼ਬਦ ਨੂੰ ਕਮਾਉਣਾ ਤੇ ਜਪਣਾ ਵੀ ਕਮਾਉਣਾ। ਜਦੋਂ ਦੋਵੇਂ 50-50 ਫੀਸਦੀ ਹੋਣਗੇ ਸ਼ਬਦ ਦੀ ਕਮਾਈ ਸ਼ੁਰੂ ਹੋ ਜਾਏਗੀ, ਸ਼ਬਦ ਕਮਾਉਣਾ ਆਰੰਭ ਹੋ ਜਾਏ। ਇਹਨੂੰ ਕਿਹਾ ਹੋ ਮੈਂ ਤੋੜਨ ਦਾ ਤਰੀਕਾ, ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਇਸ ਤਰੀਕੇ ਨਾਲ ਹਉਮੈ ਦਾ ਦੁੱਖ ਟੁੱਟ ਜਾਂਦਾ। ਗੁਰੂ ਅੰਗਦ ਦੇਵ ਜੀ ਇਹ ਕਹਿ ਰਹੇ ਨੇ, ਆਓ ਗੁਰੂ ਦਰ ਤੋਂ ਉਹ ਦਾਤ ਮੰਗੀਏ ਜਿਹਦੇ ਨਾਲ ਦੁੱਖ ਮਿਟਦਾ। ਸਾਰਿਆਂ ਨੇ ਉੱਚੀ ਆਵਾਜ਼ ਕਿਰਪਾ ਕਰਨੀ, ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ।